ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਆ ਤਬ ਹੋਏ ਭਸਮ ਤਨ, ਰਹਾ ਕਿਰਮ ਦਾ ਲਖਾਈ, ਕਾਚੀ ਗਾਗਰ ਨੀਰ ਪਰਤ ਹੈ, ਆਦਨ ਕੀ ਇਹ ਬੜਾਈ। ਜਬ ਜਰੀਆ ਤਬ ਹੋਏ ਭਸਮ ਤਨ, ਰਹਾ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਆਦਨ ਕੀ ਇਹ ਬੜਾਈ। ਕਾਹੇ ਭਈਆ ਫਿਰ ਤਾਂ ਫੁੱਲਿਆ ਫੁੱਲਿਆ, ਜਬ ਦਾ ਸਮਾਸ ਉਰਦ ਮੁਖ ਰਹਤਾ, ਸੋ ਦਿਨ ਕੈਸੇ ਭੁੱਲਿਆ। ਰਹਾਉ ਜਿਉ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਗਿਆ, ਮਰਤੀ ਬਾਰ ਲੇਹੋ ਲੇਹੋ ਕਰੀਆ, ਭੂਤ ਰਹਿਣ ਕਿਉ ਦੀਆ। ਦੇਹੁਰੇ ਲਓ ਬਰੇ ਨਾਰ ਸੰਗ ਭਈ, ਆਗੈ ਸੱਜਣ ਸੁਹੇਲਾ, ਮਰ ਕੱਟ ਲਓ ਸਭ ਲੋਕ ਕੁਟੰਬ ਭਇਓ, ਆਗੈ ਹੰਸ ਅਕੇਲਾ। ਕਹਿਦ ਕਬੀਰ ਸੁਣਹੋ ਰੇ ਪ੍ਰਾਨੀ, ਪਰੇ ਕਾਲ ਗ੍ਰਾਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਕਹਿਤ ਕਬੀਰ ਸੁਣਹੋ ਰੇ ਪ੍ਰਾਨੀ, ਪਰੇ ਕਾਲ ਗ੍ਰਾਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਦੀਨ ਦੁਨੀਆਂ ਦੇ ਮਾਲਕ ਹਾਲਤ ਪਾਲਤ ਦੇ ਰਾਖੇ, ਗਿਆਨ ਦੇ ਮਹਾਂਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਾਜ਼ੂਰੀ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਆਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਵਿੱਚ ਪੀਟੀਸੀ ਦੇ ਮਾਧਿਅਮ ਰਾਹੀਂ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ, ਆਪ ਧੰਤਾ ਦੇ ਯੋਗ ਹੋ, ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ प्रकाशमान होके सतगुरां ने अज दा पावन हुक्म शिरोमणी भगत भगत कबीर साहब जी दी पावन रसना द्वारा राग सोरठ अंदर समुची लोकाई नूं बख्शिश कीता है और भगत जी ने इस शरीर दे बारे दर्शाया है कि इह शरीर सदीव काल रहण वाला नहीं, संगत जी शरीर बिनसण आ रहा है पर शरीर नूं चलाउण वाला जिहड़ा आत्मा है वह सदीव काल है। तो भगत जी ने जिक्र किया है कि हे प्राणा धारी जीव, इस शरीर का माण ना कर, इस शरीर की कोई वड्याई नहीं, ये कच तो भी कच्चा है जिवें भगत जी ने जिक्र किया। क्या प्रवासा इस भांडे का, इतनक लागे ठनका। भगत जी कहते शरीर रूपी भांडे का की भरोसा है, जे माड़ा जिहा टेढ़ा लगा हो तां वी इह टुट जांदा है, इह नासवंत है। नासवंत तो उपरंत संगत जी धर्मां दी अपनी अपनी मर्यादा है, कोई शरीर दा संस्कार करदा है, कोई टोआ पुट के मिट्टी विच दब देंदा है, कोई जल प्रवाह कर देंदा है, ते कोई खूह ते सुट देंदे ने, कोई जंगलों विच सुट देंदे ने। ये वक्री वक्री मर्यादा है। शरीर त्यागण तो बाद दी दशा भगत कबीर साहब जी ने इस पावन शब्द के अंदर दर्शाई है। आओ प्यार सहित मन बिरतियां नूं एकाग्र करके सरवण करिए जी।
सतनाम श्री वाहे गुरु साहेब जी, जब जरिया तब होए भस्म तन।
भगत कबीर साहब जी ने राग सोरठ विच गुरु ग्रंथ साहब जी दे अंग 654 ते संगत जी ए पावन शब्द अंकित है और बाणी भगत कबीर साहब जी की दा दूजा शब्द है। भगत जी ने रहाओ दियां पंक्तियां विच जिक्र किया है, काहे भैया फिरता फूलिया फूलिया। भैया का अर्थ है भाई। भगत जी कहते ने हे भाई, तू कादे वास्ते ਫੁੱਲਿਆ ਫੁੱਲਿਆ ਫਿਰਦਾ ਹੈ, ਹੰਕਾਰ ਦੇ ਵਿੱਚ ਮਸਤ ਹੋ ਕੇ ਤੁਰਿਆ ਫਿਰਦਾ ਹੈ। ਇਹ ਸਰੀਰ ਦਾ ਮਾਣ ਕਰਦਾ ਹੈ, ਇਹ ਸਰੀਰ ਤਾਂ ਸਦੀਵ ਕਾਲ ਰਹਿਣ ਵਾਲਾ ਨਹੀਂ। ਯਾਦ ਰੱਖ, ਜਬ ਜਰੀਐ ਤਬ ਹੋਏ ਭਸਮ ਤਨ, ਜਦੋਂ ਤੇਰੇ ਸਵਾਸ ਖਤਮ ਹੋ ਗਏ, ਸਰੀਰ ਵਿੱਚੋਂ ਜੀਵ ਆਤਮਾ ਨਿਕਲ ਗਿਆ, ਉਦੋਂ ਤੇਰੇ ਪਰਿਵਾਰ ਨੇ, ਰਿਸ਼ਤੇਦਾਰਾਂ ਨੇ, ਸੱਜਣਾਂ ਮਿੱਤਰਾਂ ਨੇ ਰਲ ਮਿਲ ਕੇ ਤੇ ਤੇਰੇ ਇਸ ਮੁਰਦਾ ਸਰੀਰ ਨੂੰ ਸ਼ਮਸ਼ਾਨ ਘਾਟ ਵਿਖੇ ਲਿਜਾ ਕੇ ਸਾੜ ਦੇਣਾ ਹੈ। ਜਬ ਜਰੀਏ, ਜਦੋਂ ਤੇਰਾ ਇਹ ਸਰੀਰ ਸੜ ਗਿਆ, ਫਿਰ ਕੀ ਹੋਵੇਗਾ? ਤਬ ਹੋਏ ਭਸਮ ਤਨ, ਫਿਰ ਤੇਰਾ ਇਹ ਸਰੀਰ ਜਿਹੜਾ ਨਾ, ਇਹ ਭਸਮ ਦੀ ਢੇਰੀ ਹੋ ਜਾਵੇਗਾ, ਫਿਰ ਇਹ ਸਵਾਹ ਬਣ ਜਾਵੇਗਾ। ਤੇ ਸੰਗਤ ਜੀ, ਸਿੱਖ ਰਹਿਤ ਮਰਜ਼ਾਦਾ ਵਿੱਚ ਜ਼ਿਕਰ ਹੈ ਕਿ ਜਦੋਂ ਪ੍ਰਾਣੀ ਚੜ੍ਹਾਈ ਕਰਦਾ ਹੈ, ਉਹਦਾ ਇਸ਼ਨਾਨ ਕਰਵਾ ਕੇ ਤੇ ਉਹਨੂੰ ਸਿੱਧੇ ਸ਼ਮਸ਼ਾਨ ਘਾਟ ਵਿਖੇ ਲਿਜਾਣਾ ਚਾਹੀਦਾ ਹੈ। ਕਈ ਲੋਕ ਰਸਤੇ ਵਿੱਚ ਰੱਖ ਕੇ ਭਾਂਡਾ ਭੰਨਦੇ ਨੇ ਵੀ ਜਿਹੜਾ ਅਸਲੀ ਭਾਂਡਾ ਸੀ ਉਹ ਤਾਂ ਪਹਿਲਾਂ ਹੀ ਭੱਜ ਗਿਆ, ਤੇ ਹੁਣ ਤੁਸੀਂ ਭਾਂਡਾ ਭੰਨ ਕੇ ਕੀ ਕਰੋਗੇ ਭਾਈ? ਔਰ ਕਈ ਲੋਕ ਰਸਤੇ ਵਿੱਚ ਮੁਰਦਾ ਸਰੀਰ ਨੂੰ ਤਬਦੀਲ ਕਰਦੇ ਨੇ। ਜਦੋਂ ਘਰੋਂ ਚੱਲਦੇ ਨੇ ਨਾ, ਉਦੋਂ ਉਹਦਾ ਸਿਰ ਸ਼ਮਸ਼ਾਨ ਘਾਟ ਵੱਲੇ ਕਰਦੇ ਨੇ, ਤੇ ਜਿੱਥੇ ਜਾ ਕੇ ਭਾਂਡਾ ਭੰਨਦੇ ਨੇ ਨਾ ਜੀ, ਫਿਰ ਕਹਿੰਦੇ ਜੀ ਇਹਦੇ ਪੈਰ ਹੁਣ ਨਾ ਸ਼ਮਸ਼ਾਨ ਘਾਟ ਵੱਲੇ ਕਰ ਲੋ, ਇਹਨੂੰ ਭੁਲੇਖਾ ਪੈ ਜਾਵੇ। ਸੰਗਤ ਜੀ, ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ, ਜਿਹਨੇ ਅੰਮ੍ਰਿਤਸਰ ਦੀ ਗਲੀ ਗਲੀ ਫਿਰੀ ਹੋਈ ਹੈ, ਜਿਹਨੇ ਪਿੰਡ ਦਾ ਇੱਕ ਭੋਰਾ ਭੋਰਾ ਥਾਂ ਤੱਕਿਆ ਹੋਇਆ ਹੈ, ਕੀ ਉਹਦੇ ਪੈਰ ਬਦਲਣ ਦੇ ਨਾਲ ਉਹਨੂੰ ਭੁਲੇਖਾ ਪੈ ਜਾਵੇਗਾ? ਇਹ ਮਨਮਤ ਤੋਂ ਸਾਨੂੰ ਗੁਰਮਤ ਨੇ ਛੁਟਕਾਰਾ ਦਵਾਇਆ ਹੈ ਕਿ ਰਸਤੇ ਦੇ ਵਿੱਚ ਜਾ ਕੇ ਮੁਰਦੇ ਦੇ ਪੈਰ ਸ਼ਮਸ਼ਾਨ ਘਾਟ ਵੱਲੇ ਕਰਨੇ, ਇਹਨੂੰ ਘਰ ਦਾ ਪਤਾ ਨਾ ਲੱਗੇ। ਭਲਿਓ, ਜਿਹਨੇ 100 ਸਾਲ ਘਰ ਵਿੱਚ ਬਿਤਾਇਆ, ਉਹਨੂੰ ਘਰ ਦਾ ਚੇਤਾ ਭੁੱਲ ਜਾਵੇਗਾ? ਇਸ ਕਰਕੇ ਭਗਤ ਜੀ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਇਹ ਸਰੀਰ ਬਿਣਸ ਜਾਂਦਾ ਹੈ, ਮੌਤ ਹੋ ਜਾਂਦੀ ਹੈ, ਉਦੋਂ ਪਰਿਵਾਰ ਦੇ ਜੀ ਸਕੇ ਸੰਬੰਧੀ ਸੱਜਣ ਮਿੱਤਰ ਰਲ ਕੇ ਇਹਦੇ ਮੁਰਦਾ ਸਰੀਰ ਨੂੰ ਚੁੱਕ ਕੇ ਸ਼ਮਸ਼ਾਨ ਘਾਟ ਵਿਖੇ ਲਿਜਾ ਕੇ ਸਾੜ ਦਿੰਦੇ ਨੇ, ਤੇ ਫਿਰ ਇਹ ਸਰੀਰ ਜਿਹੜਾ ਨਾ ਜੀ, ਭਸਮ ਦੀ ਢੇਰੀ ਬਣ ਜਾਂਦਾ ਹੈ, ਭਸਮ ਹੋ ਜਾਂਦਾ ਹੈ, ਸਵਾਹ ਹੋ ਜਾਂਦਾ ਹੈ, ਤੇ ਫਿਰ ਉਸ ਸਵਾਹ ਨੂੰ ਚੁੱਕ ਕੇ ਕੋਈ ਕਿਤੇ ਲਈ ਫਿਰਦਾ ਹੈ, ਕੋਈ ਕਿਤੇ ਲਈ ਫਿਰਦਾ ਹੈ। ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਜ਼ਿਕਰ ਹੈ ਕਿ ਪ੍ਰਾਣੀ ਦਾ ਅੰਗੀਠਾ ਇਕੱਠਾ ਕਰਕੇ ਲਾਗੇ ਬੰਨੇ ਵਗਦੇ ਹੋਏ ਜਲ ਵਿੱਚ ਪ੍ਰਵਾਹ ਕਰ ਦੇਣਾ। ਜੇ ਲਾਗੇ ਬੰਨੇ ਜਲ ਨਾ ਹੋਵੇ ਤੇ ਫਿਰ ਸ਼ਮਸ਼ਾਨ ਘਾਟ ਵਿੱਚ ਹੀ ਟੋਆ ਪੁੱਟ ਕੇ ਦੱਬ ਦੇਣਾ। ਸੰਗਤ ਜੀ, ਜਿਹੜਾ ਸਾਰੀ ਉਮਰ ਕੀਰਤਪੁਰ ਸਾਹਿਬ ਨਹੀਂ ਗਿਆ ਤੇ ਜੇ ਹੁਣ ਆਪਾਂ ਉਹਦੀ ਭਸਮ ਚੁੱਕ ਕੇ ਕੀਰਤਪੁਰ ਸਾਹਿਬ ਲੈ ਜਾਈਏ ਤੇ ਕੀ ਉਹਨੂੰ ਕੀਰਤਪੁਰ ਸਾਹਿਬ ਜੀ ਦੇ ਦਰਸ਼ਨ ਹੋ ਜਾਣਗੇ? ਕੀ ਉਹ ਕੀਰਤਪੁਰ ਸਾਹਿਬ ਚਲੇ ਜਾਵੇਗਾ? ਇਹ ਜਿਹੜੀ ਮਨਮਤ ਹੈ ਨਾ, ਗੁਰਮਤ ਨੇ ਇਹਦਾ ਸਾਨੂੰ ਤਿਆਗ ਕਰਨਾ ਸਿਖਾਇਆ ਹੈ ਕਿ ਜਦੋਂ ਸਰੀਰ ਦਾ ਸੰਸਕਾਰ ਹੁੰਦਾ ਹੈ ਤੇ ਸਰੀਰ ਜਿਹੜਾ ਭਾਈਏ ਸਵਾਹ ਹੋ ਜਾਂਦਾ ਹੈ ਤੇ ਫਿਰ ਇਹ ਸਰੀਰ ਦਾ ਮਾਣ ਕੀ ਹੈ? ਹੈ ਤਾਂ ਭਸਮ ਦੀ ਢੇਰੀ ਹੈ ਨਾ, ਫਿਰ ਇਹਦਾ ਮਾਣ ਕੀ ਕਰਦੇ ਹਾਂ ਅਸੀਂ? ਵੀ ਮੇਰਾ ਸਰੀਰ ਬੜਾ ਸੋਹਣਾ ਹੈ, ਮੇਰਾ ਸਰੀਰ ਬੜਾ ਬਲਵਾਨ ਹੈ, ਮੈਂ ਦਸਾਂ ਬੰਦਿਆਂ ਨੂੰ ਲਾਗੇ ਨਹੀਂ ਲੱਗਣ ਦਿੰਦਾ। ਪਰ ਭਗਤ ਜੀ ਕਹਿੰਦੇ ਇਹਦਾ ਮਾਣ ਨਾ ਕਰ, ਹੰਕਾਰ ਨਾ ਕਰ। ਇਹ ਤਾਂ ਜਦੋਂ ਸੜ ਗਿਆ ਨਾ ਤੇ ਸਵਾਹ ਦੀ ਢੇਰੀ ਹੈ। ਤਾਂ ਕਿਸੇ ਗੁਰਮੁਖ ਪਿਆਰੇ ਨੇ ਯੂਟਿਊਬ ਦੇ ਉੱਤੇ ਲਿਖ ਕੇ ਪਾਇਆ ਸੀ, ਉਹਨੇ ਲਿਖਿਆ, ਉਹ ਕਹਿੰਦਾ ਵੀ ਜਿਹੜਾ ਲੱਖਾਂ ਰੁਪਈਆਂ ਦੀ ਗੱਡੀ ਦੇ ਵਿੱਚ ਘੁੰਮਦਾ ਹੈ ਨਾ, ਉਹ ਵੀ ਪੰਜੀਆਂ ਰੁਪਈਆਂ ਦੇ ਕੁੱਜੇ ਵਿੱਚ ਪੈ ਕੇ ਤੇ ਕੀਰਤਪੁਰ ਸਾਹਿਬ ਆਉਂਦਾ ਹੈ। ਪੰਜੀਆਂ ਰੁਪਈਆਂ ਦੇ ਕੁੱਜੇ ਵਿੱਚ, ਕਿਉਂਕਿ ਸੰਗਤ ਜੀ ਸਰੀਰ ਦੀ ਸਵਾਹ ਜਿਹੜੀ ਹੈ ਉਹ ਹੁਣ ਵੀ ਪੁਰਾਣੇ ਸਮੇਂ ਵੀ ਲੋਕ ਕੁੱਜੇ ਵਿੱਚ ਪਾ ਕੇ ਦੱਬ ਦਿੰਦੇ ਸੀ। ਇਸ ਕਰਕੇ ਭਗਤ ਜੀ ਨੇ ਕਿਹਾ ਭਾਈ ਇਹਦਾ ਮਾਣ ਨਾ ਕਰ,
ਰਹਾ ਕਿਰਮ ਦਾ ਲਖਾਈ।
ਭਗਤ ਜੀ ਕਹਿੰਦੇ ਜੇ ਇਹ ਸਰੀਰ ਨੂੰ ਸਾੜੀਏ ਨਾ, ਵੈਸੇ ਹੀ ਜੰਗਲ ਦੇ ਵਿੱਚ ਸੁੱਟ ਦਈਏ ਤੇ ਉੱਥੇ ਕਿਰਮ ਦਲ, ਕੀੜਿਆਂ ਦਾ ਦਲ ਇਹਨੂੰ ਖਾ ਜਾਂਦਾ ਹੈ। ਸੰਗਤ ਜੀ, ਇਸਲਾਮ ਦੇ ਵਿੱਚ ਇਸਲਾਮ ਦੀ ਮਰਜ਼ਾਦਾ ਹੈ ਕਿ ਜਦੋਂ ਉਹਨਾਂ ਦੇ ਵਿੱਚ ਕੋਈ ਮੁਸਲਮਾਨ ਭਰਾ ਚੜ੍ਹਾਈ ਕਰਦਾ ਤੇ ਉਹਨੂੰ ਟੋਆ ਪੁੱਟ ਕੇ ਉਹ ਟੋਏ ਵਿੱਚ ਦੱਬ ਦਿੰਦੇ ਨੇ ਤੇ ਫਿਰ ਉੱਥੇ ਕਿਰਮ ਦਲ ਜਿਹੜੇ ਕੀੜੇ ਨੇ ਨਾ ਉਹ ਸਰੀਰ ਨੂੰ ਖਾ ਜਾਂਦੇ ਨੇ। ਇੱਥੇ ਭਗਤ ਕਬੀਰ ਸਾਹਿਬ ਜੀ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਪੁੰਡੇ ਨੇ, ਇੱਕ ਪੰਕਤੀ ਦੇ ਨਾਲ ਦੋ ਧਰਮਾਂ ਦੀ ਗੱਲ ਕੀਤੀ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ, ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਏ ਲੈ ਜਾਰੇ ਓਏ ਲੈ ਗਾਡੇ, ਤੇਰੀ ਗੱਤ ਦੋਹੋਂ ਨਾ ਪਾਈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹਿੰਦੂ ਲੋਕ ਜਿਹੜੇ ਨੇ ਨਾ ਉਹ ਬੁੱਤਾਂ ਦੀ ਪੂਜਾ ਕਰ ਕਰਕੇ ਮਰ ਗਏ ਤੇ ਜਿਹੜੇ ਮੁਸਲਮਾਨ ਸੀ ਉਹ ਵਾਰ ਵਾਰ ਸਿਰ ਨਵਾ ਕੇ ਮਰ ਗਏ। ਇੱਕ ਨੇ ਚੁੱਕਿਆ ਤੇ ਸਾੜ ਦਿੱਤਾ, ਦੂਜੇ ਨੇ ਚੁੱਕਿਆ ਤੇ ਦੱਬ ਦਿੱਤਾ। ਪਰ ਹੇ ਵਾਹਿਗੁਰੂ, ਤੇਰੀ ਕਿਸੇ ਨੇ ਗੱਤ ਨਹੀਂ ਪਾਈ, ਤੈਨੂੰ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਜਬ ਜਰੀਏ ਤਬ ਹੋਏ ਭਸਮ ਤਨ, संगत जी जदों शरीर बिणस जांदा है ते फिर इहदा संस्कार कीता जांदा है, जदों सड़ जांदा है उदों इह सुभाव हो जांदा है शरीर। ते दूजे पासे जिहड़े दब दिंदे ने उहनूं कीड़े खा जांदे ने। सतगुरां ने जिक्र कीता बाणी दे अंदर, एक दज्ज है एक दबी है, एक ना कुत्ते खाहे एक पानी विच उह सटीऐ, एक भी फिर हसण पाहे। ये वक्री वक्री मर्यादा का जिक्र किया है। हजूर कहते ने एक संस्कार करते ने, एक टोआ पुट के दब देंदे ने, ते जिहदा कोई वाली वारस नहीं हुंदा संगत जी उन्हूं बाहर सुट देंदे ने, ते जिहड़ा बाहर सुटिया है उन्हूं कुत्ते ते इल्ला गलिंजा जिहड़ियां ने उह खा जांदियां ने। एक लोग ने जिहड़े पाणी विच जल प्रवाह कर देंदे ने, पाणी विच सुट देंदे ने मुरदा शरीर नूं, ਇਹ ਸਾਡਾ ਸਰੀਰ ਜਿਹੜਾ ਵਾ ਇਹ ਮੱਛੀਆਂ ਦੇ ਕੰਮ ਆ ਜਾਵੇ, ਮੱਛੀਆਂ ਖਾ ਲੈਣ। ਤੇ ਸੰਗਤ ਜੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਇੱਕ ਭੀ ਫਿਰ ਹੱਸਣ ਪਾਹੇ। ਇੱਕ ਉਹ ਲੋਕ ਨੇ ਜਿਹੜੇ ਮੁਰਦਾ ਸਰੀਰ ਨੂੰ ਖੂਹ ਦੇ ਉੱਤੇ ਟੰਗ ਦਿੰਦੇ ਨੇ, ਜਦੋਂ ਖੂਹ ਤੇ ਟੰਗਦੇ ਨੇ ਨਾ ਤੇ ਉੱਥੇ ਵੀ ਉਹਨਾਂ ਨੂੰ ਕਾਂ ਆਦਿਕ ਜਿਹੜੇ ਨੇ, ਗਲਿੰਜਾ ਆਦਿਕ ਜਿਹੜੀਆਂ ਨੇ ਉਹ ਖਾ ਜਾਂਦੀਆਂ ਨੇ। ਪਰ ਹਜ਼ੂਰ ਕਹਿੰਦੇ ਨਾਨਕ ਏਵੜ ਜਾਪਈ ਕਿੱਥੇ ਜਾਏ ਸਮਾਹੇ। ਹੁਣ ਇਸ ਚੀਜ਼ ਦਾ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਵੀ ਉਹ ਕਿੱਥੇ ਜਾ ਕੇ ਸਮਾ ਗਿਆ, ਜਾਣ ਵਾਲਾ ਕਿੱਥੇ ਚਲਾ ਗਿਆ। ਸੰਗਤ ਜੀ ਲਿਜਾਣ ਵਾਲੇ ਕਿਸੇ ਨੂੰ ਭੇਤ ਨਹੀਂ ਦਿੰਦੇ। ਜਿਹੜੇ ਜਮਦੂਤ ਨੇ ਨਾ ਉਹ ਕਿਸੇ ਨੂੰ ਦੱਸਦੇ ਨਹੀਂ ਕਿ ਇਹਨੂੰ ਅਸੀਂ ਕਿੱਥੇ ਖੜਨ ਲੱਗੇ ਆ। ਕਿਸੇ ਦਾ ਬੇਨੀ ਭੇਤ ਉਹ ਕਿਸੇ ਨੂੰ ਭੇਤ ਨਹੀਂ ਦਿੰਦੇ। ਇਸ ਕਰਕੇ ਜਾਣ ਵਾਲੇ ਦਾ ਪਤਾ ਨਹੀਂ ਵੀ ਉਹ ਕਿੱਥੇ ਚਲੇ ਗਿਆ ਹੈ। ਪਰ ਮਰਜ਼ਾਦਾ ਵੱਖਰੀਆਂ ਵੱਖਰੀਆਂ ਨੇ, ਕੋਈ ਸਾੜੀ ਜਾਂਦਾ ਹੈ, ਕੋਈ ਦੱਬੀ ਜਾਂਦਾ ਹੈ, ਕੋਈ ਜੰਗਲ ਵਿੱਚ ਸੁੱਟ ਦਿੰਦਾ ਹੈ, ਕੋਈ ਖੂਹ ਤੇ ਟੰਗ ਦਿੰਦਾ ਹੈ, ਕੋਈ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦਾ ਹੈ। ਪਰ ਭਗਤ ਜੀ ਕਹਿੰਦੇ ਭਾਈ ਇਹਦਾ ਮਾਣ ਨਾ ਕਰ, ਇਹਦਾ ਹੰਕਾਰ ਨਾ ਕਰ।
ਕਾਂਜੀ ਗਾਗਰ ਨੀਰ ਪਰਤ ਹੈ।
ਭਗਤ ਜੀ ਕਹਿੰਦੇ ਨੇ ਕੱਚੀ ਗਾਗਰ ਜਿਹੜੀ ਹੈ ਨਾ, ਕੱਚੀ ਮਿੱਟੀ ਦੀ ਗਾਗਰ ਜੇ ਉਹ ਪਾਣੀ ਦੇ ਵਿੱਚ ਪੈ ਜਾਵੇ ਤੇ ਗਲ ਜਾਂਦੀ ਹੈ। ਨੀਰ ਪਰਤ ਹੈ, ਨੀਰ ਦਾ ਅਰਥ ਹੈ ਪਾਣੀ ਤੇ ਪਰਤ ਦਾ ਅਰਥ ਹੈ ਪੈਣਾ। ਜਦੋਂ ਕੱਚੀ ਗਾਗਰ ਪਾਣੀ ਵਿੱਚ ਰੱਖ ਦਈਏ ਤੇ ਗਲ ਜਾਂਦੀ ਹੈ, ਜੇ ਕੱਚੀ ਗਾਗਰ ਦੇ ਵਿੱਚ ਪਾਣੀ ਰੱਖ ਦਈਏ ਤੇ ਸੰਗਤ ਜੀ ਤਾਂ ਵੀ ਉਹ ਗਾਗਰ ਜਿਹੜੀ ਹੈ ਸਿਮ ਕੇ ਉਹਦੇ ਵਿੱਚੋਂ ਜਲ ਨਿਕਲ ਜਾਂਦਾ ਹੈ। ਇਸੇ ਤਰ੍ਹਾਂ ਇਹ ਸਾਡਾ ਸਰੀਰ ਜਿਹੜਾ ਨਾ ਇਹ ਕੱਚੀ ਗਾਗਰ ਵਰਗਾ ਹੈ। ਵਾਹਿਗੁਰੂ ਨੇ ਸਵਾਸਾਂ ਦਾ ਪਾਣੀ ਇਹਦੇ ਵਿੱਚ ਪਾਇਆ ਹੋਇਆ ਹੈ ਤੇ ਸੰਗਤ ਜੀ ਰੋਜ਼ਾਨਾ ਹੀ ਇਹਦੇ ਵਿੱਚੋਂ 24,000 ਸਵਾਸ ਨਿਕਲਦੇ ਨੇ। 24,000 ਸਵਾਸ ਬੰਦੇ ਦੇ ਆਮ ਮੂਲ ਨਾਤੀ ਵੈ, ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੈ। ਕੀ ਉਹਦੀ ਆਸ ਰੱਖਾਂਗੇ ਵੀ ਇਹ ਕਿੰਨਾ ਚਿਰ ਜੀਵੇਗਾ। ਜਿਹਦੇ ਅੰਦਰੋਂ 24,000 ਸਵਾਸ ਨਿਕਲਦੇ ਨੇ ਰੋਜ਼ਾਨਾ ਦੇ ਦਿਨ ਰਾਤ, ਪਰ ਆਮਦਨ ਇੱਕ ਸਵਾਸ ਦੀ ਨਹੀਂ ਗੀ, ਉਹਦੀ ਆਪਾਂ ਕੀ ਆਸ ਰੱਖ ਸਕਦੇ ਹਾਂ। ਇਸ ਕਰਕੇ ਭਗਤ ਜੀ ਨੇ ਜ਼ਿਕਰ ਕੀਤਾ ਭਾਈ ਜਿਵੇਂ ਕੱਚੀ ਗਾਗਰ ਦੇ ਵਿੱਚ ਪਾਣੀ ਪਾ ਦਈਏ ਤੇ ਉਹ ਪਾਣੀ ਸਿਮ ਸਿਮ ਕੇ ਖਤਮ ਹੋ ਜਾਂਦਾ, ਇਸੇ ਤਰ੍ਹਾਂ ਇਹ ਸਾਡਾ ਸਰੀਰ ਕੱਚਾ ਹੈ ਭਾਈ ਇਹਦੇ ਵਿੱਚ ਸਵਾਸਾ ਦਾ ਪਾਣੀ ਜਿਹੜਾ ਰੋਜ਼ਾਨਾ ਨਿਕਲਦਾ
ਆ ਤਨ ਕੀ ਇਹ ਵਡਾਈ।
ਭਗਤ ਜੀ ਕਹਿੰਦੇ ਭਾਈ ਇਹ ਸਰੀਰ ਦੀ ਤਾਂ ਇਹ ਵਡਿਆਈ ਹੈ, ਜਿਹਦਾ ਤੂੰ ਮਾਣ ਕਰਦਾ ਹੈ ਨਾ, ਇਹਦੀ ਤਾਂ ਇਹ ਵਡਿਆਈ ਹੈ ਵੀ ਇਹ ਭਸਮ ਦੀ ਢੇਰੀ ਹੈ, ਇਹ ਤਾਂ ਮਿੱਟੀ ਦੀ ਗਾਗਰ ਹੈ, ਕੀ ਇਹਦਾ ਮਾਣ ਕਰਦਾ ਹੈ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਆਖਰ ਇਹਨੇ ਟੁੱਟ ਜਾਣਾ ਹੈ ਵਾਰੀ ਆਪੋ ਆਪਣੀ, ਕੋਈ ਨਾ ਬੰਧਾ ਧੀਰ, ਆਪਣੀ ਆਪਣੀ ਵਾਰੀ ਅਨੁਸਾਰ ਇਹ ਸਾਰੇ ਘੜਿਆ ਨੇ ਖਤਮ ਹੋ ਜਾਣਾ
ਹੈ। ਭਈਆ ਫਿਰ ਤਾਂ ਫੁੱਲਿਆ ਫੁੱਲਿਆ,
ਇਹ ਭਾਈ ਤੂੰ ਸਰੀਰ ਕਰਕੇ ਕੀ ਹੰਕਾਰ ਦੇ ਵਿੱਚ ਫੁੱਲਿਆ ਫਿਰਦਾ ਹੈ,
ਜਬ ਦਾ ਸਮਾਸ ਉਰਦ ਮੁਖ ਰਹਤਾ।
ਭਗਤ ਜੀ ਕਹਿੰਦੇ ਜਦੋਂ ਤੂੰ 10 ਮਹੀਨੇ ਮਾਤਾ ਦੇ ਉਦਰ ਵਿੱਚ, ਮਾਤਾ ਦੇ ਪੇਟ ਵਿੱਚ ਉਰਦ ਮੁਖ ਰਹਿਤਾ, ਉਲਟਾ ਲਮਕਿਆ ਹੋਇਆ ਸੀ ਨਾ, ਜਦੋਂ ਮਾਤਾ ਦੇ ਪੇਟ ਵਿੱਚ ਤੂੰ ਪੁੱਠਾ ਲਮਕਿਆ ਹੋਇਆ ਸੀ, ਮੁਖ ਤਲੇ ਪੈਰ ਉੱਪਰੇ, ਵਸੰਦੋ ਕੋ ਧੜੇ ਤਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰਾ ਜਿਸ ਦੇ ਨਾਏ। ਉੱਥੇ ਤੂੰ ਪੁੱਠਾ ਲਮਕਿਆ ਵੀ ਸਵਾਸ ਸਵਾਸ ਸਿਮਰਨ ਕਰਦਾ ਸੀ ਵੀ ਵਾਹਿਗੁਰੂ ਹੇ ਪਰਮੇਸ਼ਰ ਮੇਰੇ ਤੇ ਕਿਰਪਾ ਕਰ, ਮੈਨੂੰ ਇਹ ਕੁੰਭੀ ਨਰਕ ਵਿੱਚੋਂ ਕੱਢ, ਤੇ ਜਦੋਂ ਤੂੰ ਮੈਨੂੰ ਕੁੰਭੀ ਨਰਕ ਵਿੱਚੋਂ ਕੱਢੇਗਾ ਫਿਰ ਮੈਂ ਤੈਨੂੰ ਬਾਹਰ ਆਣ ਕੇ ਯਾਦ ਰੱਖਾਂਗਾ। ਪਰ ਹਜ਼ੂਰ ਕਹਿੰਦੇ ਨੇ ਵਿੱਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਜਿਉਂ ਹੀ ਮਾਤਾ ਦੇ ਉਦਰ ਤੋਂ ਇਹਦਾ ਜਨਮ ਹੋਇਆ ਤੇ ਸੰਗਾ ਜੀ ਇਹ ਰੋਇਆ, ਤੇ ਦਾਈ ਨੇ ਉਸ ਵੇਲੇ ਸ਼ਹਿਦ ਨਾਲ ਉਂਗਲ ਭਿਉਂ ਕੇ ਇਹਦੇ ਮੂੰਹ ਵਿੱਚ ਪਾਈ ਤੇ ਹੁਣ ਉਹ ਪ੍ਰੀਤ ਟੁੱਟ ਗਈ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਭ ਪਰਿਵਾਰਾ, ਉਹ ਆਪਣੇ ਦੁੱਖ ਕਰਕੇ ਰੋਂਦਾ ਹੈ ਵੀ ਮਾਤਾ ਦੇ ਉਦਰ ਵਿੱਚ ਮੇਰੀ ਵਾਹਿਗੁਰੂ ਨਾਲ ਪ੍ਰੀਤ ਲੱਗੀ ਹੋਈ ਸੀ, ਲਿਵ ਲੱਗੀ ਹੋਈ ਸੀ, ਤੇ ਜਿਉਂ ਹੀ ਮੈਂ ਜਨਮ ਲਿਆ ਤੇ ਮੇਰੀ ਉਹ ਲਿਵ ਟੁੱਟ ਗਈ ਹੈ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਨੇ ਆਣ ਘੇਰਿਆ ਹੈ। ਸੰਗਤ ਜੀ ਉਹ ਆਪਣਾ ਦੁੱਖ ਕਰਕੇ ਰੋਂਦਾ ਹੈ ਪਰ ਪਰਿਵਾਰ ਹੱਸ ਹੱਸ ਕੇ ਗਾਉਂਦਾ ਵੀ ਸਾਡੇ ਘਰ ਬੱਚੇ ਨੇ ਜਨਮ ਲਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ ਜਦੋਂ ਤੂੰ ਮਾਤਾ ਦੇ ਪੇਟ ਵਿੱਚ ਪੁੱਠਾ ਲਮਕਿਆ ਹੋਇਆ ਸੀ, ਉਦੋਂ ਪਰਮੇਸ਼ਰ ਨੇ ਤੇਰੀ ਰੱਖਿਆ ਕੀਤੀ, ਲੱਗਣ ਦੇਤ ਨਾ ਸੇਕ, ਤੈਨੂੰ ਵਾਹਿਗੁਰੂ ਨੇ ਮਾਤਾ ਦੇ ਉਦਰ ਵਿੱਚ ਸੇਕ ਨਹੀਂ ਲੱਗਣ ਦਿੱਤਾ, ਮਾਤਾ ਦੇ ਪੇਟ ਅੰਦਰ ਜਠਰਾਗਣ ਅਗਣੀ ਹੈ ਜਿਹੜੀ ਖਾਧੇ ਪੀਤੇ ਨੂੰ ਸਵਾਹ ਕਰੀ ਜਾਂਦੀ ਹੈ, ਪਰ ਵੇਖ ਲਾ ਵਾਹਿਗੁਰੂ ਨੇ ਤੈਨੂੰ ਸੇਕ ਨਹੀਂ ਲੱਗਣ ਦਿੱਤਾ। ਤੇ ਭਗਤ ਜੀ ਕਹਿੰਦੇ ਨੇ ਜਬ 10 ਮਾਸ ਉਰਦ ਮੁੱਖ ਰਹਿਤਾ, ਜਦੋਂ ਤੂੰ 10 ਮਹੀਨੇ ਮਾਤਾ ਦੇ ਪੇਟ ਵਿੱਚ ਪੁੱਠਾ ਲਮਕਿਆ ਹੋਇਆ ਸੀ,
ਸੋ ਦਿਨ ਕੈਸੇ ਭੁੱਲਿਆ,
ਹੇ ਪ੍ਰਾਣੀ ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ, ਉਹ ਦਿਨ ਤੂੰ ਕਿਉਂ ਵਿਸਾਰ ਦਿੱਤਾ, ਕਿਸੇ ਨੂੰ ਯਾਦ ਹੀ ਨਹੀਂ ਗਾ। ਜਿਵੇਂ ਜਿਵੇਂ ਬੰਦਾ ਉਮਰ ਕਰਕੇ ਵੱਧਦਾ ਜਾਂਦਾ ਨਾ ਸੰਗਤ ਜੀ, ਤੇਵੇਂ ਤੇਵੇਂ ਸਾਨੂੰ ਉਹ ਚੇਤਾ ਭੁੱਲ ਜਾਂਦਾ ਵੀ ਅਸੀਂ ਮਾਂ ਦੇ ਪੇਟ ਵਿੱਚ ਪੁੱਠੇ ਲਮਕੇ ਸਾਂ, ਉਦੋਂ ਵਾਹਿਗੁਰੂ ਨੇ ਸਾਡੀ ਰੱਖਿਆ ਕੀਤੀ, ਸਾਨੂੰ ਚੇਤਾ ਹੀ ਨਹੀਂ ਗਾ। ਭਗਤ ਜੀ ਕਹਿੰਦੇ ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ, ਵਿਸਰਾਮ ਦੇ ਕੇ ਫਰਮਾਉਂਦੇ ਨੇ
ਜਿਉਂ ਮਦ ਮੱਖੀ ਤਿਉਂ ਸਠੋਰ ਰਸ।
ਭਗਤ ਜੀ ਕਹਿੰਦੇ ਜਿਵੇਂ ਮਧੂ ਮੱਖੀ, ਜਿਹਨੂੰ ਆਪਾਂ ਸ਼ਹਿਦ ਦੀ ਮੱਖੀ ਕਹਿ ਦਿੰਦੇ ਹਾਂ ਨਾ, ਸੰਗਤ ਜੀ ਸ਼ਹਿਦ ਦੀ ਮੱਖੀ ਜਿਹੜੀ ਹੈ ਇਹ ਫੁੱਲਾਂ ਤੇ ਬੈਠ ਬੈਠ ਕੇ ਤੇ ਸ਼ਹਿਦ ਜੋੜਦੀ ਹੈ, ਆਪਦਾ ਖੱਗਾ ਜਿਹੜਾ ਨਾ ਉਹ ਸ਼ਹਿਤ ਨਾਲ ਭਰ ਦਿੰਦੀ ਹੈ, ਪਰ ਉਹਨੂੰ ਕਾੜ ਵਾਸਤੇ ਨਸੀਬ ਨਹੀਂ ਹੁੰਦਾ। ਕੋਈ ਬੰਦਾ ਆਉਂਦਾ ਉਹ ਥੱਲੇ ਅੱਗ ਬਾਲਦਾ ਹੈ ਜਾਂ ਗੰਧਕ ਹੱਥਾਂ ਨੂੰ ਲਾ ਕੇ ਮੱਖੀਆਂ ਪਾਸੇ ਕਰ ਦਿੰਦਾ ਹੈ ਤੇ ਸੰਗਤ ਜੀ ਸ਼ਹਿਦ ਚੋ ਕੇ ਲੈ ਜਾਂਦਾ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਜਿਉਂ ਮਧ ਮਾਖੀ ਤਿਉਂ ਸਠੋਰ ਰਸ, ਜਿਵੇਂ ਮਧੂ ਮੱਖੀ ਨੇ ਫੁੱਲਾਂ ਤੇ ਬੈਠ ਬੈਠ ਕੇ ਸ਼ਹਿਦ ਇਕੱਠਾ ਕੀਤਾ ਪਰ ਉਹਦੇ ਕੰਮ ਨਹੀਂ ਆਇਆ, ਤਿਉਂ ਸਠੋਰ ਰਸ। ਸਠੋਰ ਨਾਮ ਹੈ ਜੀ ਮੂਰਖ ਦਾ। ਇਹਦੇ ਵਿਦਵਾਨਾਂ ਨੇ ਇਸ ਤਰ੍ਹਾਂ ਅਰਥ ਕੀਤੇ ਨੇ, ਸੱਠ ਜਮਾ ਔਰ, ਔਰ ਨਾਮ ਹਿਰਦੇ ਦਾ, ਸੱਠ ਨਾਮ ਮੂਰਖ ਦਾ। ਮੂਰਖ ਹਿਰਦੇ ਵਾਲਾ ਜਿਹੜਾ ਪ੍ਰਾਣੀ ਹੈ ਉਹਦੀ ਬਾਬਤ ਦੱਸਦੇ ਨੇ,
ਜੋਰ ਜੋਰ ਧਨ ਕੀਆ।
ਭਗਤ ਜੀ ਕਹਿੰਦੇ ਨੇ ਇਸੇ ਤਰ੍ਹਾਂ ਮੂਰਖ ਬੰਦੇ ਨੇ ਜੋੜ ਜੋੜ ਕੇ ਧਨ ਇਕੱਠਾ ਕੀਤਾ, ਕਿਤੇ ਉਹ ਖੋ ਲਿਆਂਦਾ, ਕਿਤੇ ਠੱਗੀ ਮਾਰ ਲਈ, ਬਸ ਇਸ ਤਰ੍ਹਾਂ ਉਹਨੇ ਧਨ ਇਕੱਠਾ ਕੀਤਾ।
ਮਰਤੇ ਬਾਰ ਲੇਹੋ ਲੇਹੋ ਕਰੀਆ।
ਪਰ ਜਦੋਂ ਉਹਦੀ ਮੌਤ ਦਾ ਸਮਾਂ ਆਇਆ ਨਾ ਜੀ, ਤੇ ਉਦੋਂ ਪਰਿਵਾਰ ਨੇ ਕਿਹਾ ਵੀ ਇਹਨੂੰ ਪੁੱਛ ਲਵੋ ਵੀ ਪੈਸੇ ਕਿੱਥੇ ਰੱਖੇ ਆ, ਇਹਨੂੰ ਪੁੱਛ ਲਵੋ ਵੀ ਇਹਨੇ ਪੈਸੇ ਕਿਹਨੂੰ ਕਿਹਨੂੰ ਦਿੱਤੇ ਆ। ਕਈ ਵਾਰ ਐਸਾ ਵੀ ਹੁੰਦਾ ਨਾ ਸਮਾਜ ਦੇ ਅੰਦਰ ਜੀ, ਬੰਦਾ ਪੈਸੇ ਦਿੰਦਾ ਹੈ, ਉਹਦੀ ਮੌਤ ਹੋ ਜਾਂਦੀ ਹੈ ਤੇ ਪੈਸੇ ਲੈਣ ਵਾਲਾ ਸੋਚਦਾ ਵੀ ਹੁਣ ਪਰਿਵਾਰ ਨੂੰ ਕਿਹੜਾ ਪਤਾ ਹੈ ਵੀ ਇਹਨੇ ਸਾਨੂੰ ਪੈਸੇ ਦਿੱਤੇ ਆ। ਉਹਦੇ ਪੈਸੇ ਹੀ ਘੁੱਟ ਜਾਂਦੇ ਨੇ ਤੇ ਪਰਿਵਾਰ ਦੇ ਜੀ ਕਹਿੰਦੇ ਨੇ ਵੀ ਹੁਣ ਇਹ ਅੰਤਮ ਸਵਾਸਾਂ ਤੇ ਹੈ, ਹੁਣ ਇਹਨੇ ਛੇਤੀ ਸਰੀਰ ਛੱਡ ਜਾਣਾ ਵਾ ਤੇ ਇਹਨੂੰ ਪੁੱਛ ਲਓ ਵੀ ਕਿਹਨੂੰ ਕਿਹਨੂੰ ਪੈਸੇ ਦਿੱਤੇ ਜੀ, ਉਹ ਤੋਂ ਲੈ ਤੇ ਲਵਾਂਗੇ। ਪਰ ਕਈ ਇਮਾਨਦਾਰ ਇਨਸਾਨ ਵੀ ਹੁੰਦੇ ਨੇ, ਜੇ ਪਰਿਵਾਰ ਨੂੰ ਨਾ ਵੀ ਚੇਤਾ ਹੋਵੇ ਨਾ ਤੇ ਸੰਗਤ ਜੀ ਉਹ ਪਰਿਵਾਰ ਦੇ ਕੋਲ ਆਪ ਪੁੱਜ ਕੇ ਕਹਿੰਦੇ ਵੀ ਤੁਹਾਡੇ ਪਿਤਾ ਨੇ ਸਾਨੂੰ ਇੰਨੇ ਪੈਸੇ ਦਿੱਤੇ ਸੀ, ਆਹ ਪੈਸੇ ਲੈ ਲਓ ਆਪਦੇ। ਇਮਾਨਦਾਰ ਵੀ ਹੁੰਦੇ ਨੇ, ਬੇਈਮਾਨ ਵੀ ਹੁੰਦੇ ਨੇ। ਤੇ ਭਗਤ ਜੀ ਨੇ ਜ਼ਿਕਰ ਕੀਤਾ ਜਿਵੇਂ ਮਧੂ ਮੱਖੀ ਨੇ ਸ਼ਹਿਦ ਜੋੜਿਆ ਸੀ ਉਹਦੇ ਕੰਮ ਨਹੀਂ ਆਇਆ, ਮੂਰਖ ਨੇ ਧਨ ਜੋੜਿਆ ਪਰ ਉਹਦੇ ਵੀ ਕੰਮ ਨਹੀਂ ਆਇਆ, ਮਰਤੀ ਬਾਰ ਲਿਹੋ ਲਿਹੋ ਕਰੀਏ, ਜਦੋਂ ਉਹਦਾ ਅੰਤ ਸਮਾਂ ਆਇਆ ਤੇ ਪਰਿਵਾਰ ਨੇ ਸੰਬੰਧੀਆਂ ਨੇ ਰਿਸ਼ਤੇਦਾਰਾਂ ਨੇ ਸੱਜਣਾ ਮਿੱਤਰਾਂ ਨੇ ਕਿਹਾ ਲਿਹੋ ਲਿਹੋ ਕਰੀਏ ਵੀ ਇਹਨੂੰ ਲੈ ਚੱਲੋ ਛੇਤੀ ਕਰੋ, ਇਹਨੂੰ ਹੁਣ ਘਰ ਨਹੀਂ ਰੱਖਣਾ ਚਾਹੀਦਾ। ਕਿਉਂ ਕਾਰਨ?
ਭੂਤ ਰਹਿਣ ਕਿਉਂ ਦੀਆ।
ਕਹਿੰਦੇ ਇਹ ਤਾਂ ਹੁਣ ਭੂਤ ਹੈ, ਭੂਤ ਕਹਿੰਦੇ ਨੇ ਜੀ ਬੀਤ ਚੁੱਕੇ ਨੂੰ, ਜਿਹੜਾ ਖਤਮ ਹੋ ਜਾਵੇ ਉਹਨੂੰ ਭੂਤ ਕਹਿੰਦੇ ਨੇ। ਤਿੰਨ ਸਮਿਆਂ ਦੀ ਗਿਣਤੀ ਆਪਾਂ ਸਰਵਣ ਕਰਦੇ ਹਾਂ ਨਾ, ਭੂਤ ਵਰਤਮਾਨ ਤੇ ਭਵਿੱਖਤ। ਭੂਤਕਾਲ ਉਹ ਹੈ ਜਿਹੜਾ ਬੀਤ ਗਿਆ ਸਮਾਂ ਹੈ, ਵਰਤਮਾਨ ਉਹ ਸਮਾਂ ਜਿਹੜਾ ਹੁਣ ਚੱਲ ਰਿਹਾ ਹੈ, ਤੇ ਭਵਿੱਖਤ ਕਾਲ ਉਹ ਹੈ ਜਿਹੜਾ ਆਉਣ ਵਾਲਾ ਸਮਾਂ ਹੈ। ਇਸ ਕਰਕੇ ਕਹਿੰਦੇ ਨੇ ਭੂਤ ਰਹਿਣ ਕਿਉਂ ਦੀਆ, ਭਈ ਇਹ ਤਾਂ ਮਰ ਚੁੱਕਾ, ਹੁਣ ਇਹਨੂੰ ਰਹਿਣ ਵਾਸਤੇ ਤੁਸੀਂ ਕਿਉਂ ਇਹਨੂੰ ਘਰ ਵਿੱਚ ਰੱਖਿਆ ਹੋਇਆ ਹੈ, ਮੁਰਦੇ ਨੂੰ ਮੁਰਦਾ ਘਰ ਨਹੀਂ ਰੱਖੀਦਾ, ਛੇਤੀ ਕਰੋ ਹੁਣ ਲੈ ਚੱਲੋ। ਕਈ ਪਿੰਡਾਂ ਦੇ ਵਿੱਚ ਰਿਵਾਜ ਵੀ ਐਸਾ ਵਾ, ਜੇ ਅੱਧੇ ਕੁ ਸਾਹ ਆਉਂਦੇ ਤੇ ਅੱਧੇ ਕੁ ਜੇ ਆਉਣ ਵਾਲੇ ਹੁੰਦੇ ਨੇ ਉਹ ਛੇਤੀ ਨਾਲ ਚੁੱਕ ਕੇ ਲੈ ਜਾਂਦੇ ਨੇ ਸੰਸਕਾਰ ਵਾਸਤੇ। ਇਹਦੀ ਛੇਤੀ ਇੰਨੀ ਕੁ ਤੇਰੇ ਸਰੀਰ ਦੀ ਇਹ ਵਡਿਆਈ ਹੈ ਜਿਹਦਾ ਤੂੰ ਮਾਣ ਕਰਦਾ।
ਦੇਹੁਰੇ ਲਓ ਬਰੇ ਨਾਰ ਸੰਗ ਭਈ।
ਪੂਰਬ ਦੇ ਇਲਾਕੇ ਦੀ ਭਗਤ ਸਾਹਿਬ ਜੀ ਗੱਲ ਕਰਦੇ ਨੇ, ਪੂਰਬ ਦੇ ਇਲਾਕੇ ਵਿੱਚ ਸੰਗਤ ਜੀ ਜਦੋਂ ਕੋਈ ਪ੍ਰਾਣੀ ਚੜਾਈ ਕਰਦਾ ਹੈ ਨਾ ਤੇ ਉਹਦੀ ਵਰੀ ਹੋਈ ਜਿਹੜੀ ਇਸਤਰੀ ਹੈ ਨਾ, ਭਗਤ ਜੀ ਕਹਿੰਦੇ ਦਿਓਰੀ ਲਓ ਬਰੀ ਨਾਰ ਸੰਗ ਪਈ, ਉਹ ਡਿਓੜੀ ਦੀ ਦਹਲੀਜ ਤੱਕ ਜਾਂਦੀ ਹੈ, ਅੱਗੇ ਨਹੀਂ ਜਾਂਦੀ। ਪੂਰਬ ਦੇ ਇਲਾਕੇ ਵਿੱਚ ਹੁਣ ਵੀ ਉੱਥੋਂ ਦੀ ਇਹ ਮਰਜ਼ਾਦਾ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ ਨਾ, ਉਹਦੀ ਵਰੀ ਹੋਈ ਵਿਆਹੀ ਹੋਈ ਔਰਤ ਜਿਹੜੀ ਹੈ ਉਹ ਸ਼ਮਸ਼ਾਨ ਘਾਟ ਤੱਕ ਨਹੀਂ ਜਾਂਦੀ, ਉਹ ਘਰ ਦੀ ਦਹਿਲੀਜ ਤੱਕ ਉਹਦੇ ਨਾਲ ਜਾਂਦੀ ਹੈ।
ਆਗੇ ਸੱਜਣ ਸੁਹੇਲਾ,
ਤੇ ਭਗਤ ਜੀ ਕਹਿੰਦੇ ਨੇ ਅੱਗੇ ਸੁਹੇਲਾ ਸੁਖਦਾਇਕ ਜਿਹੜੇ ਉਹਦੇ ਸੱਜਣ ਮਿੱਤਰ ਸੀ ਨਾ, ਉਹ ਨਾਲ ਜਾਂਦੇ ਨੇ ਸ਼ਮਸ਼ਾਨ ਘਾਟ ਤੱਕ।
ਮਰਕਟ ਲਓ ਸਭ ਲੋਕ ਕੁਟੰਬ ਭਇਓ,
ਸ਼ਮਸ਼ਾਨ ਘਾਟ ਤੱਕ ਉਹਦੇ ਨਾਲ ਸਾਰੇ ਲੋਕ ਅਤੇ ਪਰਿਵਾਰ ਦੇ ਜੀ ਗਏ।
ਆਗਾ ਹੰਸ ਅਕੇਲਾ,
ਤੇ ਸੰਗਤ ਜੀ ਕਰਕੇ ਚਿਖਾ ਤਿਆਰ ਰੱਖ ਕੇ ਉਹਦੇ ਵਿੱਚ ਪਰਾਣੀ ਨੂੰ, ਤੇ ਫਿਰ ਉਹਨਾਂ ਨੇ ਚੰਡਾ ਲਾ ਦਿੱਤਾ। ਚੰਡਾ ਲਾ ਕੇ ਤੇ ਕਿਹਾ ਜਤੁਰ ਆਇਆ ਤਤਰ ਗਸ਼ਤੀ, ਕਹਿੰਦੇ ਜਿਧਰੋਂ ਆਇਆ ਉਧਰ ਹੀ ਚਲੇ ਜਾ, ਤੂੰ ਸਾਡਾ ਕੀ ਲੱਗਦਾ। ਆਏ ਬੰਦੇ ਦੀ ਵਡਿਆਈ, ਇੰਨਾ ਕੁ ਮੁੱਲ ਹੈ ਜੀ ਬੰਦੇ ਦਾ। ਜਤੁਰ ਆਇਆ ਤਤਰ ਗਸ਼ਤੀ, ਜਿਧਰੋਂ ਆਇਆ ਉਧਰ ਚਲੇ ਜਾ, ਤੂੰ ਸਾਡਾ ਕੁਛ ਨਹੀਂ ਲੱਗਦਾ। ਤੇ ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ, ਕਹਿੰਦੇ ਨੇ ਆਗੇ ਹੰਸ ਅਕੇਲਾ, ਸ਼ਮਸ਼ਾਨ ਘਾਟ ਤੱਕ ਤਾਂ ਪਰਿਵਾਰ ਦੇ ਜੀ ਸੱਜਣ ਮਿੱਤਰ ਸੰਬੰਧੀ ਜਾਂਦੇ ਨੇ, ਪਰ ਅੱਗੇ ਤਾਂ ਇਹ ਜੀਵ ਆਤਮਾ ਕੱਲੀ ਜਾਂਦੀ ਹੈ।
ਕਹਿਤ ਕਬੀਰ ਸੁਨਹੋਰੇ ਪ੍ਰਾਣੀ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਇਹ ਪ੍ਰਾਣਾ ਧਾਰੀ ਜੀਵ ਮੇਰੀ ਸਿੱਖਿਆ ਨੂੰ ਸੁਣਨਾ ਕਰ,
ਪਰੇ ਕਾਲ ਗ੍ਰਸ ਕੂਆ।
ਹੇ ਪ੍ਰਾਣੀ, ਪਰੇ ਕਾਲ ਗ੍ਰਸ ਕੂਆ, ਕਾਲ ਦੇ ਗ੍ਰਸੇ ਹੋਏ, ਕਾਲ ਨੇ ਖਾ ਲਿਆ ਔਰ ਕਾਲ ਦਾ ਖਾਜ ਇਹ ਜੀਵ ਜਿਹੜੇ ਨੇ ਇਹ ਸੰਸਾਰ ਰੂਪੀ ਖੂਹ ਵਿੱਚ, ਨਰਕ ਰੂਪੀ ਖੂਹ ਵਿੱਚ ਅਥਵਾ ਮੋਹ ਰੂਪੀ ਖੂਹ ਵਿੱਚ ਪਏ ਹੋਏ ਨੇ।
ਝੂਠੀ ਮਾਇਆ ਆਪ ਬੰਧਾਇਆ,
ਇਹ ਜਿਹੜੀ ਮਾਇਆ ਨਾ ਜਗਤ ਦੀ ਇਹ ਝੂਠੀ ਹੈ, ਜਿਹਦੇ ਨਾਲ ਜੀਵ ਨੇ ਆਪਣੇ ਆਪ ਨੂੰ ਬਣਾ ਲਿਆ।
ਜਿਉ ਨਲ ਨੇ ਭ੍ਰਮ ਸੂਆ,
ਭਗਤ ਜੀ ਕਹਿੰਦੇ ਜਿਵੇਂ ਸੂਆ ਤੋਤੇ ਨੇ ਨਲਣੀ ਤੇ ਬੈਠ ਕੇ ਤੇ ਉਹ ਭਰਮ ਦੇ ਵਿੱਚ ਪੈ ਗਿਆ। ਜਦੋਂ ਤੋਤੇ ਨੂੰ ਫੜਦੇ ਸੀ ਨਾ ਜੀ ਪੁਰਾਣੇ ਸਮੇਂ, ਤੇ ਉਦੋਂ ਖਾਲ ਦੇ ਉੱਤੇ ਦੋ ਲੱਕੜਾਂ ਗੱਡ ਦਿੰਦੇ ਸੀ, ਇੱਕ ਉਹਦੇ ਉੱਤੇ ਲੱਕੜ ਹੋਰ ਰੱਖਦੇ ਸੀ, ਉਹਦੇ ਨਾਲ ਅਨਾਰ ਟੰਗ ਦਿੰਦੇ ਸੀ, ਕਿਉਂਕਿ ਤੋਤਾ ਅਨਾਰ ਖਾਣ ਦਾ ਬੜਾ ਸ਼ੌਕੀਨ ਹੈ। ਤੇ ਜਦੋਂ ਉਹ ਨਲਣੀ ਤੇ ਬੈਠ ਕੇ ਅਨਾਰ ਵੱਲੇ ਮੂੰਹ ਮਾਰਦਾ ਤੇ ਉਹ ਨਲਣੀ ਫਿਰ ਜਾਂਦੀ ਸੀ। ਨਲਣੀ ਦਾ ਅਰਥ ਹੀ ਹੈ ਫਿਰ ਜਾਣਾ, ਉਹ ਲੱਕੜ ਫਿਰ ਜਾਂਦੀ ਸੀ, ਤੋਤਾ ਉਲਟਾ ਹੋ ਜਾਂਦਾ ਸੀ। ਥੱਲੇ ਕਾਲ ਦੇ ਵਿੱਚ ਪਾਣੀ ਹੁੰਦਾ ਸੀ, ਜਦੋਂ ਪਾਣੀ ਤੱਕਦਾ ਤੇ ਉਹ ਸੰਗਤ ਜੀ ਵਾਜਾਂ ਦੇਈ ਜਾਂਦਾ ਹੈ, ਚੀ ਚੀ ਕਰੀ ਜਾਂਦਾ ਹੈ, ਪਰ ਉਹ ਆਪਣੇ ਪੈਰ ਨਹੀਂ ਛੱਡਦਾ, ਉਹਦੇ ਨਾਲ ਉਹ ਨਲਣੀ ਨੂੰ ਛੱਡਦਾ ਨਹੀਂ, ਤਿਆਗਦਾ ਨਹੀਂ। ਜਿਉਂ ਨਲਣੀ ਭ੍ਰਮ ਸੂਆ, ਜਿਵੇਂ ਤੋਤਾ ਨਲਣੀ ਦੇ ਨਾਲ ਵੱਜ ਗਿਆ ਉਹਨੂੰ ਛੱਡਦਾ ਨਹੀਂ, ਇਸੇ ਤਰ੍ਹਾਂ ਜੀਵ ਤੂੰ ਇਹ ਮਾਇਆ ਰੂਪੀ ਨਲਣੀ ਦੇ ਨਾਲ ਵੱਜਾ ਹੋਇਆ ਹੈ। ਤੂੰ ਕਥਾ ਸੁਣ ਕੇ ਕਈ ਵੀ ਜਾਣਾ ਵਾ ਪੀ ਇਹ ਕਿਸੇ ਅਰਥ ਨਹੀਂ ਆਉਣੀ, ਕਿਸੇ ਕੰਮ ਨਹੀਂ ਆਉਣੀ, ਤੂੰ ਕਥਾ ਕਰਕੇ ਲੋਕਾਂ ਨੂੰ ਦੱਸੀ ਵੀ ਜਾਣਾ ਹੈ ਵੀ ਇਹ ਕਿਸੇ ਅਰਥ ਨਹੀਂ ਆਉਣੀ, ਪਰ ਜੋੜਨ ਤੋਂ ਤੂੰ ਪਿੱਛੇ ਨਹੀਂ ਹਟਦਾ, ਜੋੜੀ ਜਾਣਾ ਹੈ। ਤੇ ਭਗਤ ਜੀ ਕਹਿੰਦੇ ਨੇ ਫਿਰ ਤੂੰ ਆਪਣੇ ਆਪ ਨੂੰ ਇਹ ਝੂਠੀ ਮਾਇਆ ਰੂਪੀ ਨਲਣੀ ਦੇ ਵਿੱਚ ਬੱਧਾ ਹੋਇਆ ਹੈ। ਹੁਣ ਜਿੰਨਾ ਚਿਰ ਤੂੰ ਇਹ ਨਲਣੀ ਵਿੱਚੋਂ ਨਿਕਲੇਗਾ ਨਹੀਂ, ਉਹਨਾਂ ਚਿਰ ਤੇਰਾ ਛੁਟਕਾਰਾ ਨਹੀਂ ਹੋਵੇਗਾ। ਇਹ ਭਗਤ ਜੀ ਨੇ ਸੰਗਤ ਜੀ ਸਰੀਰ ਦੀ ਦਸ਼ਾ ਨਿਰੂਪਣ ਕੀਤੀ ਹੈ। ਇਹ ਹੁਕਮਨਾਮੇ ਦੇ ਵਿੱਚ ਸਰੀਰ ਬਾਰੇ ਦੱਸਿਆ ਵੀ ਇਹ ਤਾਂ ਖਿਨ ਭੰਗਰ ਹੈ, ਨਾਸਵੰਤ ਹੈ, ਸਦੀਵ ਕਾਲ ਨਹੀਂ। ਆਓ ਲੜੀਵਾਰ ਕਥਾ ਜੋ ਰਾਗ ਰਾਮਕਲੀ ਦੇ ਵਿੱਚ ਚੱਲ ਰਹੀ ਹੈ, ਪਿਆਰ ਸਾਹਿਬ ਸਰਵਣ ਕਰੀਏ ਜੀ।
ਮਹੱਲਾ ਤੀਜਾ।
ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਰਾਮਕਲੀ ਰਾਗ ਵਿੱਚ ਇਹ ਪਹਿਲੀ ਵਾਰ ਦੇ ਵਿੱਚ ਹਜ਼ੂਰ ਕਥਨ ਕਰਦੇ ਨੇ। ਸਤਿਗੁਰਾਂ ਦੇ ਪਾਸ ਇੱਕ ਗਵਈਆ ਆਇਆ ਤੇ ਸੰਗਤ ਜੀ ਉਹਨੇ ਰਾਮ ਕਲੀ ਰਾਗਣੀ ਗਾਇਨ ਕੀਤੀ। ਸਿੱਖਾਂ ਨੇ ਬੜੀ ਪ੍ਰਸੰਨਤਾ ਕੀਤੀ, ਕਹਿਣ ਲੱਗੇ ਮਹਾਰਾਜ ਇਹ ਗਵਈਆ ਇਹ ਰਾਗੀ ਬੜਾ ਸੁੰਦਰ, ਇਹਦੀ ਬੜੀ ਸੋਹਣੀ ਆਵਾਜ਼ ਸੀ, ਇਹਨੇ ਰਾਮ ਕਲੀ ਰਾਗਣੀ ਬਹੁਤ ਸੁੰਦਰ ਗਾਈ ਹੈ ਮਹਾਰਾਜ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸਿੱਖਾਂ ਦੀ ਰਸਨਾ ਤੋਂ ਸੁਣਿਆ ਪਰ ਹਜ਼ੂਰ ਨੂੰ ਪ੍ਰਸੰਨਤਾ ਨਾ ਹੋਈ। ਕਿਉਂ? ਜਿਵੇਂ ਸਤਿਗੁਰਾਂ ਨੇ ਬਾਣੀ ਵਿੱਚ ਜ਼ਿਕਰ ਕੀਤਾ ਨਾ ਜੀ, ਅੰਦਰ ਖਾਲੀ ਪ੍ਰੇਮ ਬਿਨ, ਅੰਦਰੋਂ ਪ੍ਰੇਮ ਤੋਂ ਖਾਲੀ ਸੀ ਉਹ, ਸਿਮਰਨ ਭਜਨ ਉਹਦਾ ਕੋਈ ਨਹੀਂ ਸੀ, ਸਿਰਫ ਗਵਈਆ ਗਵਈਆ ਸੀ। ਤੇ ਹੁਣ ਸਤਿਗੁਰੂ ਜੀ ਨੇ ਇਹ ਮਹੱਲਾ ਉਚਾਰਨ ਕਰਕੇ ਦਰਸਾਇਆ ਹੈ
ਰਾਮ ਕਲੀ ਰਾਮ ਮਨ ਵਸਿਆ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ ਆਰਾਮ ਕਲੀ ਗਾਈ ਹੋਈ ਤਾਂ ਹੀ ਸਫਲੀ ਹੈ, ਜੇ ਰਮਿਆ ਹੋਇਆ ਰਾਮ ਪਰਮੇਸ਼ਰ ਗਾਉਣ ਵਾਲੇ ਦੇ ਮਨ ਵਿੱਚ ਵਸਿਆ ਹੋਵੇ
ਤਾਂ ਬਣਿਆ ਸਿੰਗਾਰ,
ਤਾਂ ਹੀ ਉਹਦੇ ਗਾਉਣ ਦਾ ਇਹ ਵਧੀਆ ਸ਼ਿੰਗਾਰ ਬਣਿਆ ਬਣਦਾ ਹੈ।
ਗੁਰ ਕੈ ਸ਼ਬਦ ਕਮਲ ਬਿਗਸਿਆ।
ਇਹ ਸਤਿਗੁਰਾਂ ਨੇ ਸੰਗਤ ਜੀ ਬਿਲਾਵਲ ਦੀ ਵਾਰ ਵਿੱਚ ਵੀ ਜ਼ਿਕਰ ਕੀਤਾ ਹੈ, ਬਿਲਾਵਲ ਤਬ ਹੀ ਕੀਜੀਏ ਜਦ ਮੁੱਖ ਹੋਵੇ ਨਾਮ। ਹੁਣ ਜੇ ਗਵਈਆ ਜੇ ਰਾਗੀ ਨਾਮ ਨਹੀਂ ਜਪਦਾ ਤੇ ਹਜ਼ੂਰ ਕਹਿੰਦੇ ਫਿਰ ਉਹਦੇ ਬਿਲਾਵਲ ਗਾਇਨ ਕਰਨ ਦਾ ਵੀ ਕੋਈ ਫਾਇਦਾ ਨਹੀਂ, ਉਹਦੇ ਰਾਮਕਲੀ ਗਾਇਨ ਕਰਨ ਦਾ ਵੀ ਕੋਈ ਫਾਇਦਾ ਨਹੀਂ। ਰਾਮਕਲੀ ਦਾ ਸਮਾਂ 9 ਵਜੇ ਤੋਂ 12 ਵਜੇ ਤੀਕ ਰਿਹਾ, ਦੂਜਾ ਪਹਿਰ ਹੈ ਦਿਨ ਦਾ ਸੰਗਤ ਜੀ। ਹਜ਼ੂਰ ਕਹਿੰਦੇ ਨੇ ਇਹ ਰਾਗ ਗਾਏ ਤਾਂ ਹੀ ਸਫਲੇ ਨੇ ਜੇ ਇਹਨਾਂ ਦੇ ਅੰਦਰ ਪ੍ਰਭੂ ਦਾ ਨਾਮ ਵਸਦਾ ਹੈ, ਤੇ ਜੇ ਨਾਮ ਨਹੀਂ ਜਪਦੇ ਤੇ ਫਿਰ ਇਹ ਨਿਰੇ ਗਵਈਏ ਨੇ ਕੋਈ ਫਾਇਦਾ ਨਹੀਂ। ਆਰਾਮ ਕਲੀ ਆਰਾਮ ਮਨ ਵਸਿਆ, ਆਰਾਮ ਕਲੀ ਰਾਗਣੀ ਗਾਈ ਹੋਈ ਤਾਂ ਸਫਲੀ ਹੈ, ਤਾਂ ਸੋਹਣੀ ਹੈ, ਸ਼ਿੰਗਾਰੀ ਹੋਈ ਹੈ, ਜੇ ਰਮਿਆ ਹੋਇਆ ਰਾਮ ਗਾਉਣ ਵਾਲੇ ਦੇ ਮਨ ਵਿੱਚ ਵਸ ਜਾਵੇ ਤਾਂ ਬਣਿਆ ਸ਼ਿੰਗਾਰ, ਤਾਂ ਹੀ ਸੰਗਤ ਜੀ ਇਹਦਾ ਸੁਹਾਪਣ ਬਣਦਾ ਹੈ।
ਗੁਰ ਕੈ ਸ਼ਬਦ ਕਮਲ ਬਿਗਸਿਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਨਾਲ ਜੁੜਨ ਕਰਕੇ ਹਿਰਦਾ ਕੌਲ ਜਿਹੜਾ ਸੀ ਉਹ ਖਿੜ ਗਿਆ।
ਸੌਪਿਆ ਭਗਤ ਭੰਡਾਰ।
ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਨੇ ਕਿਰਪਾ ਕਰਕੇ ਭਗਤੀ ਦਾ ਭੰਡਾਰਾ ਸੌਂਪ ਦਿੱਤਾ।
ਭਰਮ ਗਿਆ ਤਾਂ ਜਾਗਿਆ।
ਜਦੋਂ ਅੰਦਰੋਂ 5 ਪ੍ਰਕਾਰ ਦਾ ਭਰਮ ਚਲਾ ਗਿਆ ਤਾਂ ਇਹ ਜੀਵ ਜਾਗ ਪਿਆ।
ਚੁਕਾ ਅਗਿਆਨ ਅੰਧਾਰ।
ਹੁਣ ਇਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਸੀ ਨਾ ਜੀ, ਹਨੇਰਾ ਉਹ ਵੀ ਚੁੱਕਿਆ ਗਿਆ, ਖਤਮ ਹੋ ਗਿਆ।
ਕਿਸਨੋ ਰੂਪ ਅਤੇ ਅਗਲਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹਨਾਂ ਨੂੰ ਫਿਰ ਬਹੁਤਾ ਰੂਪ ਚੜ ਜਾਂਦਾ।
ਜਿਸ ਹਰ ਨਾਲ ਪਿਆਰ।
ਜਿਨ੍ਹਾਂ ਦਾ ਹਰੀ ਨਾਲ ਪਿਆਰ ਹੈ। ਸੰਗਤ ਜੀ ਜਿਹੜੇ 8 ਪਹਿਰ ਵਾਹਿਗੁਰੂ ਨੂੰ ਚੇਤੇ ਕਰਦੇ ਨੇ ਨਾ, ਫਿਰ ਉਹਨਾਂ ਨੂੰ ਇਹ ਬਾਹਰੀ ਸ਼ਿੰਗਾਰ ਕਰਨ ਦੀ ਲੋੜ ਨਹੀਂ ਪੈਂਦੀ, ਫਿਰ ਉਹਨਾਂ ਨੂੰ ਤੇ ਰੂਪ ਹੀ ਬਹੁਤਾ ਚੜ ਜਾਂਦਾ ਹੈ ਨਾ। ਆਪਾਂ ਵੇਹਣੇ ਕਈ ਮਹਾਂਪੁਰਖ ਨਾਮ ਦੇ ਰਸੀਏ ਜਿਹੜੇ ਨਾਮ ਵਿੱਚ ਭਿੱਜੇ ਹੁੰਦੇ ਨੇ ਸੰਗਤ ਜੀ, ਉਹਨਾਂ ਨੂੰ ਉਹਨਾਂ ਦੇ ਚਿਹਰੇ ਤੇ ਕਿਤਨਾ ਨੂਰ ਹੁੰਦਾ ਹੈ, ਜੀ ਕਰਦਾ ਤੱਕੀ ਜਾਈਏ। ਹਰੀ ਨਾਲ ਪਿਆਰ ਲੱਗਣ ਕਰਕੇ ਉਹਨਾਂ ਦੇ ਸੰਗਤ ਜੀ ਬਹੁਤਾ ਰੂਪ ਚੜ ਜਾਂਦਾ ਹੈ। ਬਾਬਾ ਸ਼ਾਮ ਸਿੰਘ ਜੀ ਵਰਗੇ ਜਿਨ੍ਹਾਂ ਨੇ 90 ਸਾਲ ਅੰਮ੍ਰਿਤਸਰ ਨਗਰੀ ਵਿੱਚ ਬਤੀਤ ਕੀਤੇ, 33 ਸਾਲ ਉਹਨਾਂ ਨੇ ਸੰਗਤ ਜੀ ਬਾਹਰ ਮਹਾਂਪੁਰਖਾਂ ਦੀ ਸੰਗਤ ਕੀਤੀ, 70 ਸਾਲ ਉਹਨਾਂ ਨੇ ਸਰੰਦੇ ਨਾਲ ਹਰਿਮੰਦਰ ਸਾਹਿਬ 3 ਪਹਿਰੇ ਦਾ ਕੀਰਤਨ ਕੀਤਾ ਤੇ ਨਾਲ ਉਹਨਾਂ ਨੇ ਸ਼ਬੀਲ ਤੇ ਬੈਠ ਕਰਕੇ ਆਈਆਂ ਸੰਗਤਾਂ ਨੂੰ ਜਲ ਵੀ ਛਕਾਉਣਾ ਕੀਤਾ। ਐਸੇ ਜਿਹੜੇ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਦਾ ਹਰੀ ਨਾਲ ਪਿਆਰ ਲੱਗਾ ਹੈ ਨਾ, ਹਜ਼ੂਰ ਕਹਿੰਦੇ ਭਾਈ ਉਹਨਾਂ ਨੂੰ ਬਹੁਤਾ ਰੂਪ ਚੜ ਜਾਂਦਾ
ਸਦਾ ਰਵੈ ਪਿਰ ਆਪਣਾ
ਉਹ ਸਦਾ ਹੀ ਆਪਣੇ ਪਤੀ ਨੂੰ ਰਵੇ ਯਾਦ ਕਰਦੇ ਨੇ ਸਦਾ ਹੀ ਆਪਣੇ ਪਤੀ ਦਾ ਆਨੰਦ ਮਾਣਦੀਆਂ ਨੇ ਜੀਵ ਇਸਤਰੀਆਂ
ਸੋ ਪਾਵੰਤੀ ਨਾਰ
ਉਹ ਨਾਰੀਆਂ ਸੰਗੇ ਜੀ ਉਹ ਜਗਿਆਸੂ ਰੂਪ ਇਸਤਰੀਆਂ ਸ਼ੋਭਾ ਵਾਲੀਆਂ ਨੇ
ਮਨਮੁਖ ਸਿਗਾਰ ਨਾ ਜਾਣਨੀ
ਪਰ ਜਿਹੜੀਆਂ ਜੀਵ ਇਸਤਰੀਆਂ ਮਨ ਦੇ ਪਿੱਛੇ ਤੁਰਦੀਆਂ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਭਾਈ ਸ਼ਿੰਗਾਰ ਕਰਨਾ ਜਾਣਦੀਆਂ ਹੀ ਨਹੀਂ
ਜਸਨ ਜਨਮ ਸਭ ਹਾਰ
ਉਹ ਆਪਣੇ ਸਾਰੇ ਜਨਮ ਨੂੰ ਹਾਰ ਕੇ ਸੰਸਾਰ ਵਿੱਚ ਤੁਰ ਜਾਂਦੀਆਂ
ਬਿਨ ਹਰ ਭਗਤੀ ਸਿੰਗਾਰ ਕਰੇ
ਹਰੀ ਦੀ ਭਗਤੀ ਤੋਂ ਬਗੈਰ ਕੀਤਾ ਹੋਇਆ ਜਪ ਤਪ ਜਲ ਧਾਰੇ ਹੱਠ ਕਰਨਾ ਇਹ ਜਿਹੜਾ ਸ਼ਿੰਗਾਰ ਹੈ
ਨਿਤ ਜੰਮ ਹੈ ਹੋਏ ਖੁਆਰ
ਇਹ ਕਿਸੇ ਅਰਥ ਨਹੀਂ ਸੰਗਤ ਜੀ ਸਭ ਤੋਂ ਉੱਤਮ ਹੈ ਭਗਤੀ ਭਗਤੀ ਨੌ ਪ੍ਰਕਾਰ ਦੀ ਹੈ ਭਗਤ ਨਵੇਂ ਪ੍ਰਕਾਰਾ ਨੌ ਪ੍ਰਕਾਰ ਦੀ ਭਗਤੀ ਹੈ ਨੌ ਪ੍ਰਕਾਰ ਦੀ ਭਗਤੀ ਵਿੱਚੋਂ ਉੱਤਮ ਭਗਤੀ ਹੈ ਪ੍ਰੇਮਾ ਭਗਤੀ ਹਰੇਕ ਜੀਵ ਨੂੰ ਰੱਬ ਦਾ ਰੂਪ ਜਾਣ ਕੇ ਉਹਦੇ ਨਾਲ ਪ੍ਰੇਮ ਕਰਨਾ ਪਿਆਰ ਕਰਨਾ ਇਹ ਉੱਤਮ ਭਗਤੀ ਹੈ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਗਤੀ ਤੋਂ ਬਗੈਰ ਨਿਤਾ ਪ੍ਰਤੀ ਇਹ ਜੀਵ ਇਸਤਰੀ ਜੰਮਦੀ ਮਰਦੀ ਖੁਆਰ ਹੁੰਦੀ ਹੈ
ਸਹਿ ਸਾਰਾ ਵਿੱਚ ਸੋਭ ਨਾ ਪਾਏ ਨੀ
ਸੱਚੇ ਪਾਤਸ਼ਾਹ ਜੀ ਕਹਿੰਦੇ ਐਸੀ ਜੀਵ ਇਸਤਰੀ ਸੰਸਾਰ ਵਿੱਚ ਸੋਭ ਨਹੀਂ ਪਾਉਂਦੀ
ਅੱਗੇ ਜੇ ਕਰੇ ਸੋ ਜਾਣਾ ਕਰਤਾਰ
ਸੰਗਤ ਜੀ ਅੱਗੇ ਕਰਤਾਰ ਨੇ ਕੀ ਕਰਨਾ ਹੈ ਇਹ ਤਾਂ ਹੁਣ ਕਰਤਾ ਪੁਰਖ ਜਾਣਦਾ ਹੈ ਤੇ ਜਾਂ ਜਿਨ੍ਹਾਂ ਨੇ ਕਰਮ ਕੀਤੇ ਹੋਏ ਨੇ ਉਹ ਜਾਣਦੇ ਵਾਹਿਗੁਰੂ ਨੇ ਕੀ ਕਰਨਾ ਇਸੇ ਕਰਕੇ ਹੀ ਹਜ਼ੂਰ ਨੇ ਕਿਹਾ ਹੈ ਨਾ ਕਿਆ ਜਾਣੋ ਕਿਆ ਕਰਸੀ ਪੀਓ ਸਾਨੂੰ ਇਹ ਪੰਕਤੀ ਚੇਤੇ ਰੱਖਣੀ ਚਾਹੀਦੀ ਹੈ ਕਿਆ ਜਾਣੋ ਕਿਆ ਕਰਸੀ ਪੀਓ ਪਿਓ ਨੇ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਮਾਤ ਲੋਕ ਵਿੱਚ ਤੇ ਜੇ ਹੁਣ ਸਵਾਸਾਂ ਦੀ ਪੂੰਜੀ ਨੂੰ ਅਸੀਂ ਅਜਾਈ ਗਵਾ ਰਹੇ ਹਾਂ ਨਾ ਬਾਣੀ ਪੜ੍ਹੀ ਨਾ ਸਿਮਰਨ ਕੀਤਾ ਨਾ ਸੇਵਾ ਕੀਤੀ ਨਾ ਕੋਈ ਪਰ ਉਪਕਾਰ ਕੀਤਾ ਨਾ ਕਿਸੇ ਤੇ ਦਇਆ ਕੀਤੀ ਸੰਗਤ ਜੀ ਤੇ ਫਿਰ ਪਤਾ ਨਹੀਂ ਬਾਪੂ ਨੇ ਕੀ ਕਰਨਾ ਹੈ ਘਰ ਗਿਆ ਨਾਲ ਬਾਪੂ ਨੇ ਪਤਾ ਨਹੀਂ ਕਿਹੋ ਜਿਹਾ ਵਰਤਾਰਾ ਕਰਨਾ ਹੈ ਉਹ ਬਾਪੂ ਦਾ ਡਰ ਮਨ ਵਿੱਚ ਅੱਠੇ ਪੈਰ ਹੋਣਾ ਚਾਹੀਦਾ ਜਿਹੜੇ ਬੱਚਿਆਂ ਦੇ ਮਨ ਵਿੱਚ ਬਾਪੂ ਦਾ ਡਰ ਹੈ ਨਾ ਪਿਤਾ ਦਾ ਡਰ ਹੈ ਸੰਗਤ ਜੀ ਉਹ ਬੱਚੇ ਹਮੇਸ਼ਾ ਹੀ ਡਰ ਵਿੱਚ ਕਾਰਜ ਕਰਦੇ ਨੇ ਤੇ ਜਿਹੜੇ ਬੇਪਰਵਾਹ ਹੋ ਜਾਂਦੇ ਨੇ ਇਕੜਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਇਕੜਾਂ ਨੂੰ ਤੇ ਸੋਝੀ ਆ ਗਈ ਵੀ ਬਾਪੂ ਨੇ ਭੇਜਿਆ ਹੈ ਤੇ ਜਦੋਂ ਵਾਪਸ ਜਾਵਾਂਗੇ ਤੇ ਬਾਪੂ ਨੇ ਪੁੱਛਣਾ ਵਾ ਵੀ ਇੰਨੇ ਸਵਾਸਾਂ ਦੀ ਪੂੰਜੀ ਦਿੱਤੀ ਕਿੱਥੇ ਕਿੱਥੇ ਕਰਜ ਕਰਕੇ ਆਇਆ ਤੇ ਉੱਥੇ ਕੀ ਮੂੰਹ ਵਿਖਾਵਾਂਗੇ ਤੇ ਇੱਕ ਬੇਪਰਵਾਹ ਤੁਰੇ ਫਿਰਦੇ ਨੇ ਉਹਨਾਂ ਨੂੰ ਚੇਤਾ ਹੀ ਕੋਈ ਨੀ ਵੀ ਬਾਪੂ ਨੇ ਭੇਜਿਆ ਕਿ ਨਹੀਂ ਭੇਜਿਆ ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੀਵ ਨੇ ਜਿਹੜੇ ਕਰਮ ਕੀਤੇ ਨੇ ਨਾ ਜੀ ਉਹਨਾਂ ਕਰਮਾਂ ਕਰਕੇ ਉਹਨੂੰ ਸੰਸਾਰ ਵਿੱਚ ਸੋਭਾ ਪ੍ਰਾਪਤ ਨਹੀਂ ਹੋਈ ਅੱਗੇ ਜੇ ਕਰੇ ਸੋ ਜਾਣੇ ਕਰਤਾਰ ਅੱਗੇ ਹੁਣ ਕਰਤਾਰ ਦੇ ਵੱਸ ਹੈ ਵੀ ਉਸ ਕਰਤੇ ਪੁਰਖ ਨੇ ਇਹਨਾਂ ਜੀਵਾਂ ਨਾਲ ਕਿਹੋ ਜੀ ਵਰਤਾਰਾ ਕਰਨਾ ਹੈ ਕਿਹੋ ਜੀ ਇਹਨਾਂ ਦੀ ਹਾਲਤ ਕਰਨੀ ਹੈ ਇਹ ਜਾਂ ਤਾਂ ਜੀਵ ਨੂੰ ਪਤਾ ਹੁੰਦਾ ਜਿਹਨੇ ਕਰਮ ਕੀਤੇ ਹੁੰਦੇ ਨੇ ਸੰਗਤ ਜੀ ਵਾਰ ਵਾਰ ਉਹ ਫਿਲਮ ਅੱਗੇ ਆਉਂਦੀ ਜੀਵ ਦੇ ਇਹ ਮੈਂ ਇੰਨੇ ਕੁ ਮਾੜੇ ਕਰਮ ਕੀਤੇ ਨੇ ਇੰਨੇ ਕੁ ਚੰਗੇ ਕਰਮ ਕੀਤੇ ਨੇ ਜਾਂ ਜੀਵ ਨੂੰ ਪਤਾ ਹੈ ਜਾਂ ਉਸ ਕਰਤੇ ਪੁਰਖ ਵਾਹਿਗੁਰੂ ਨੂੰ ਪਤਾ
ਨਾਨਕ ਸੱਚਾ ਏਕ ਹੈ
ਹਜ਼ੂਰ ਕਹਿੰਦੇ ਸੱਚਾ ਵਾਹਿਗੁਰੂ ਪਰਮੇਸ਼ਰ ਇੱਕੋ ਹੀ ਇੱਕ
ਦੋਹੋ ਵਿੱਚ ਹੈ ਸੰਸਾਰ
ਸੰਸਾਰ ਜਿਹੜਾ ਨਾ ਇਹ ਦੁਬਦਾ ਵਿੱਚ
ਚੰਗਾ ਮੰਦਾ ਆਪ ਲਾਇਆਣਾ
ਸੰਗਤ ਜੀ ਚੰਗੇ ਕਰਮਾਂ ਵਿੱਚ ਵੀ ਤੇ ਮਾੜੇ ਕਰਮਾਂ ਵਿੱਚ ਵੀ ਉਹ ਪਰਮੇਸ਼ਰ ਆਪ ਲਾਉਂਦਾ ਹੈ ਹੁਣ ਕਈ ਵੀਰ ਸਵਾਲ ਕਰਦੇ ਨੇ ਵੀ ਜੇ ਚੰਗੇ ਪਾਸੇ ਵੀ ਉਹ ਲਾਉਂਦਾ ਤੇ ਮਾੜੇ ਪਾਸੇ ਵੀ ਉਹ ਲਾਉਂਦਾ ਤੇ ਫਿਰ ਸਾਡਾ ਕੀ ਗੁਣਾ ਵਾ, ਸਾਡਾ ਫਿਰ ਕੀ ਗੁਣਾ ਵਾ? ਸੰਗਤ ਜੀ, ਪਰਮੇਸ਼ਰ ਦਾ ਵੀ ਗੁਣਾ ਨਹੀਂ ਗਾ, ਪਰਮੇਸ਼ਰ ਵੀ ਇਹਦੇ ਵਿੱਚ ਦੋਸ਼ੀ ਨਹੀਂ ਗਾ ਕਿ ਉਹਨੇ ਕਿਸੇ ਨੂੰ ਚੰਗੇ ਪਾਸੇ ਲਾ ਦਿੱਤਾ ਤੇ ਕਿਸੇ ਨੂੰ ਮੰਦੇ ਪਾਸੇ ਲਾ ਦਿੱਤਾ। ਨਹੀਂ, ਜਿਹੋ ਜਿਹੋ ਜਿਹਾ ਕਿਸੇ ਨੇ ਕੰਮ ਸਿੱਖਿਆ ਹੋਵੇ ਨਾ, ਨੌਕਰੀ ਕਰਵਾਉਣ ਵਾਲਾ ਉਹਨੂੰ ਉਹੋ ਜਿਹਾ ਟੈਸਟ ਲੈ ਕੇ ਉਹ ਤੋਂ ਕੰਮ ਕਰਵਾਉਂਦਾ ਹੈ। ਸੰਗਤ ਜੀ, ਆਪਾਂ ਵਿਹਲੇ ਹੀ ਆ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ ਹੁੰਦੀਆਂ ਨੇ ਤੇ ਉਹ ਚੰਗੇ ਅਹੁਦਿਆਂ ਤੇ ਜਾ ਕੇ ਬਿਰਾਜਮਾਨ ਹੋ ਜਾਂਦੇ ਨੇ, ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਕੋਈ ਪੜ੍ਹਿਆ ਨਹੀਂ ਹੁੰਦਾ, ਉਹ ਵਿਚਾਰੇ ਬਾਲਟੀ ਚੁੱਕਦੇ ਰਹਿੰਦੇ ਨੇ। ਹੁਣ ਲਾਇਆ ਤੇ ਸੰਗਤ ਜੀ ਠੇਕੇਦਾਰ ਨਹੀਂ ਹੈ ਨਾ ਬੰਦਿਆਂ ਨੂੰ। ਇੱਕ ਬੰਦਾ ਜਿਹੜਾ ਵਾ ਉਹ ਅਜੇ ਨਹੀਂ ਆ ਰਿਹਾ, ਉਹ ਮੌਜ ਨਾਲ ਖਲੋਤਾ ਹੈ। ਇੱਕ ਬੰਦਾ ਹੈ ਉਹ ਇੱਟਾਂ ਲਾਈ ਜਾਂਦਾ ਹੈ, ਇੱਕ ਬੰਦਾ ਹੈ ਉਹ ਬਾਲਟੇ ਢੋਈ ਜਾ ਰਿਹਾ ਹੈ। ਕੰਮ ਤੇ ਵੱਖਰੇ ਵੱਖਰੇ ਨੇ ਨਾ ਜੀ। ਇਸੇ ਤਰ੍ਹਾਂ ਸੰਗਤ ਜੀ, ਪਰਮੇਸ਼ਰ ਦੋਸ਼ੀ ਨਹੀਂ ਗਾ, ਸਾਡੇ ਕਰਮ ਦੋਸ਼ੀ ਨੇ। ਅਸੀਂ ਜੈਸੇ ਜੈਸੇ ਕਰਮ ਕੀਤੇ ਨੇ ਨਾ, ਉਹਨਾਂ ਕਰਮਾਂ ਦੇ ਅਨੁਸਾਰ ਹੀ ਪਰਮੇਸ਼ਰ ਨੇ ਸਾਨੂੰ ਚੰਗੇ ਤੇ ਮਾੜੇ ਪਾਸੇ ਆਪ ਲਾਇਆ ਹੈ।
ਸੋ ਕਰਨ ਜੇ ਆਪ ਕਰਾਏ ਕਰਤਾਰ,
ਉਹ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਪਰਮੇਸ਼ਰ ਵਾਹਿਗੁਰੂ ਸਾਡੇ ਤੋਂ ਕਾਰ ਕਰਵਾਉਂਦਾ ਹੈ ਤੇ ਅਸੀਂ ਉਹੀ ਕਾਰ ਕਰਦੇ ਹਾਂ ਜੋ ਉਹ ਸਾਨੂੰ ਕਹਿੰਦਾ ਹੈ।
ਮਹੱਲਾ ਤੀਜਾ।
ਹਾਂਜੀ।
ਬਿਨ ਸਤਿਗੁਰ ਸੇਵੇ ਸਾਂਤ ਨਾ ਆਵਈ,
ਸਤਿਗੁਰੂ ਦੀ ਸੇਵਾ ਸਿਮਰਨ ਤੋਂ ਬਗੈਰ ਸ਼ਾਂਤੀ ਨਹੀਂ ਆਉਂਦੀ।
ਦੂਜੇ ਨਾਹੀਂ ਜਾਏ,
ਦਵੈਤ ਭਾਵ ਅੰਦਰੋਂ ਨਹੀਂ ਜਾਂਦੀ।
ਜੇ ਬਹੁ ਤੇਰਾ ਲੋਚੀਆ,
ਜੇਕਰ ਕੋਈ ਬਹੁਤਾ ਲੋਚੇ,
ਬਿਨ ਕਰਮਾ ਪਾਇਆ ਨਾ ਜਾਏ,
ਕਰਮਾ ਤੋਂ ਬਗੈਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ।
ਅੰਤਰ ਲੋਭ ਵਿਕਾਰ ਹੈ,
ਜਿਨ੍ਹਾਂ ਦੇ ਅੰਦਰ ਲੋਭ ਰੂਪੀ ਵਿਕਾਰ,
ਦੂਜਾ ਭਾਏ ਖੁਆਏ,
ਉਹ ਦਵੈਤ ਭਾਵ ਵਿੱਚ ਲੱਗ ਕੇ ਖੁਆਰ ਹੋਏ।
ਤਿੰਨ ਜੰਮਣ ਮਰਨ ਨਾ ਚੁਕਾਏ,
ਸੰਗਤ ਜੀ ਉਹਨਾਂ ਦੇ ਸਿਰ ਤੋਂ ਜੰਮਣ ਮਰਨ ਦਾ ਦੁੱਖ ਜਿਹੜਾ ਉਹ ਨਿਵਿਰਤ ਨਹੀਂ ਹੁੰਦਾ।
ਹਉਮੈ ਵਿੱਚ ਦੁੱਖ ਪਾਏ,
ਉਹ ਹਉਮੈ ਵਿੱਚ ਸਦਾ ਦੁਖੀ ਰਹਿੰਦੇ ਨੇ।
ਜਿਹਨੇ ਸਤਿਗੁਰ ਸਿਉਂ ਚਿੱਤ ਲਾਇਆ,
ਜਿਨ੍ਹਾਂ ਨੇ ਸਤਿਗੁਰੂ ਨਾਲ ਆਪਣਾ ਚਿੱਤ ਜੋੜਿਆ,
ਸੋ ਖਾਲੀ ਕੋਈ ਨਾਹੀ,
ਸੰਗਤ ਜੀ ਉਹ ਕੋਈ ਵੀ ਗੁਰੂ ਦੇ ਦਰ ਤੋਂ ਖਾਲੀ ਨਹੀਂ ਜਾਂਦਾ। ਜਿਹੜੇ ਭਾਵਨਾ ਕਰਕੇ, ਸ਼ਰਧਾ ਕਰਕੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਆਉਂਦੇ ਨੇ ਨਾ, ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਨਾਲ ਆਪਣਾ ਚਿੱਤ ਜੋੜਿਆ ਹੋਇਆ ਹੈ, ਸੰਗਤ ਜੀ ਉਹ ਕੋਈ ਵੀ ਖਾਲੀ ਨਹੀਂ ਮੁੜ ਕੇ ਜਾਂਦਾ।
ਤਿੰਨ ਜੰਮ ਕੇ ਤਲਬ ਨਾ ਹੋਵੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਫਿਰ ਜਮਾਂ ਦੀ ਆਵਾਜ਼ ਨਹੀਂ ਪੈਂਦੀ।
ਨਾ ਓਏ ਦੁੱਖ ਸਹਾਰੇ,
ਨਾ ਹੀ ਉਹ ਕਿਸੇ ਪ੍ਰਕਾਰ ਦਾ ਦੁੱਖ ਸਹਾਰਦੇ ਨੇ।
ਨਾਨਕ ਗੁਰਮੁਖ ਉਭਰੇ,
ਹਜ਼ੂਰ ਕਹਿੰਦੇ ਜਿਹੜੇ ਗੁਰਮੁਖ ਨੇ ਨਾ ਜੀ, ਜਿਨ੍ਹਾਂ ਦਾ ਮੁੱਖ ਗੁਰੂ ਵੱਲੇ, ਅੱਠੇ ਪੈਰ ਗੁਰੂ ਨੂੰ ਅੱਗੇ ਰੱਖ ਕੇ ਕਾਰਜ ਕਰਦੇ ਨੇ, ਉਹ ਬਚ ਗਏ।
ਸੱਚਾ ਸ਼ਬਦ ਸਮਾਹੇ,
ਉਹ ਸੱਚੇ ਵਾਹਿਗੁਰੂ ਵਿੱਚ ਹੀ ਅਭੇਦ ਹੋ ਗਏ।
ਪਾਉੜੀ ਆਪ ਅਲਿਪਤ ਸਦਾ ਰਹਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਆਪ ਪਾਪਾ ਪੁੰਨਾ ਤੋਂ, ਸ਼ਤਰੂ ਮਿੱਤਰਤਾ ਤੋਂ ਅਲਿਪਤ ਹੈ, ਅਸੰਗ ਰਹਿੰਦਾ।
ਹੋਰ ਧੰਦਾ ਸਭ ਧਾਵਾ,
ਹੋਰ ਸਾਰੀ ਦੁਨੀਆਂ ਜਿਹੜੀ ਉਹ ਧੰਦਿਆਂ ਦੇ ਵਿੱਚ ਦੌੜਦੀ ਫਿਰਦੀ ਹੈ।
ਆਪ ਨਿਹਚਲ ਅਚਲ ਹੈ,
ਆਪ ਨਿਹਚਲ ਸਰੂਪ ਹੈ ਸੰਗਤ ਜੀ, ਅਚਲ ਹੈ ਸੁਮੇਰ ਪਰਬਤ ਵਾਂਗ।
ਹੋਰ ਆਵਾਹੇ ਜਾਵਾਹੇ,
ਹੋਰ ਸਾਰੀ ਦੁਨੀਆਂ ਆਉਂਦੀ ਜਾਂਦੀ ਹੈ,
ਸਦਾ ਸਦਾ ਹਰ ਧਿਆਈ ਹੈ।
ਇਸ ਕਰਕੇ ਸਦਾ ਸਦਾ ਹਮੇਸ਼ਾ ਵਾਹਿਗੁਰੂ ਨੂੰ ਚੇਤੇ ਕਰੀਏ।
ਗੁਰਮੁਖ ਸੁਖ ਪਾਵਾ,
ਗੁਰਮੁਖ ਜਿਹੜੇ ਧਿਆ ਕੇ ਸੁਖ ਪ੍ਰਾਪਤ ਕਰਦੇ,
ਨਿਜ ਘਰ ਵਾਸਾ ਪਾਈਆ,
ਫਿਰ ਉਹਨਾਂ ਦਾ ਨਿਜ ਸਰੂਪ ਘਰ ਵਿੱਚ ਵਾਸਾ ਹੁੰਦਾ।
ਸੱਚ ਸਿਫਤ ਸਮਾਵਾਹੇ,
ਸੱਚੀ ਸਿਫਤ ਕਰਕੇ ਸੰਗਤ ਜੀ ਵਾਹਿਗੁਰੂ ਵਿੱਚ ਸਮਾ ਜਾਂਦੇ ਗੁਰਮੁਖ।
ਸੱਚਾ ਗਹਿਰ ਗੰਭੀਰ ਹੈ,
ਵਾਹਿਗੁਰੂ ਸੱਚਾ ਹੈ, ਗਹਿਰ ਡੂੰਘਾ ਹੈ ਗੰਭੀਰ ਨਿਰਾਲ
ਗੁਰ ਸ਼ਬਦ ਬੁਝਾਈ
ਗੁਰੂ ਦੇ ਸ਼ਬਦ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਦੁਆਰਾ ਹੀ ਸੰਗਤ ਜੀ ਓਹਦੀ ਸਮਝ ਆਉਂਦੀ ਹੈ
ਵਾਹ ਵਾਹ ਸੱਚੇ ਪਾਤਸ਼ਾਹ
ਹੇ ਸੱਚੇ ਪਾਤਸ਼ਾਹ ਜੀ ਤੁਸੀਂ ਅਸਚਰਜ ਸਰੂਪ ਹੋ ਵਿਸਮਾਦ ਸਰੂਪ
ਤੂੰ ਸੱਚੀ ਨਾਈ
ਮਹਾਰਾਜ ਤੁਹਾਡੀ ਨਾਈ ਵਡਿਆਈ ਵੀ ਸੱਚੀ ਹੈ ਮਹਾਰਾਜ ਤੁਹਾਡੀ ਆਵਾਜ਼ ਵੀ ਸੱਚੀ ਹੈ ਤੁਸੀਂ ਸਦੀਵ ਕਾਲ ਹੀ ਸੱਚੇ ਹੋ ਸੰਗਤ ਜੀ ਇਹ ਚੱਲ ਰਹੀ ਲੜੀਵਾਰ ਦੀ ਕਥਾ ਜੋ ਇੱਕ ਸਲੋਕ ਦੀ ਵਿਚਾਰ ਗਿਆਨੀ ਪ੍ਰਦੀਪ ਸਿੰਘ ਜੀ ਕਰਕੇ ਗਏ ਸੀ ਬਾਕੀ ਸ਼ਬਦ ਦੀ ਜਿਹੜੀ ਵਿਚਾਰ ਰਹਿੰਦੀ ਸੀ ਉਹ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਕਰਾਈ ਹੈ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਕਿਉਂਕਿ ਗੁਰੂ ਕੀ ਬਾਣੀ ਅਗਾਧ ਬੋਧ ਹੈ ਸੰਗਤ ਜੀ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਜੀਵ ਭੁੱਲਣਹਾਰ ਹੈ ਅਨੇਕਾਂ ਗਲਤੀਆਂ ਭੁੱਲਾਂ ਹੋਈਆਂ ਖਿਮਾ ਕਰ ਦੇਣੀ ਉਪਦੇਸ਼ ਗੁਰੂ ਕਾ ਜਾਣ ਕੇ ਆਪਣੇ ਹਿਰਦੇ ਵਿੱਚ ਵਸਾ ਲੈਣਾ ਜੀ ਸਤਿਗੁਰੂ ਜੀ ਦਾ ਕੁਟਾਣ ਕੋਟ ਸ਼ੁਕਰ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਮੁੱਚੇ ਹੀ ਪ੍ਰਬੰਧਕ ਜੜਾਂ ਦਾ ਧੰਨਵਾਦ ਹੈ ਜੀ
ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ ਬੁਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ